ਹਿੰਦੁਸਤਾਨ ਜਦੋਂ ਦਾ ਆਜ਼ਾਦ ਹੋਇਆ ਸਿੱਖ ਉਦੋਂ ਦਾ ਗੁਲਾਮ ਹੈ। ਖਾਸ ਕਰਕੇ ਗੁਲਾਮੀ ਦੀਆਂ ਘਟਨਾਵਾਂ ਜੋ ਹਿੰਦੁਸਤਾਨ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬ ਵਿੱਚ ਉਤਰ ਰਹੀਆਂ, ਇਹ ਪ੍ਰਤੱਖ ਮਿਸਾਲ ਹੈ ਸਾਰਿਆਂ ਦੇ ਸਾਹਮਣੇ। ਸੋ ਕੁਝ ਉਦਾਹਰਣਾਂ ਅਜਿਹੀਆਂ ਹਨ ਜਿਨ੍ਹਾਂ ਦਾ ਉੱਤਰ ਸਬੂਤ ਸਾਹਮਣੇ ਉਹ ਦੱਸ ਕੇ ਰਿਕਾਰਡ ਕਰਵਾ ਦਿੰਦਾ। ਉੱਥੋਂ ਦੀ ਸੰਗਤ ਅਤੇ ਉੱਥੋਂ ਦੀ ਗੌਰਮੈਂਟ ਜਾਂ ਹਿੰਦੁਸਤਾਨ ਦੀ ਗੌਰਮੈਂਟ ਪੁੱਛ ਕੇ ਉੱਤਰ ਦੇ ਸਕਦਾ। ਵੀ ਸ਼ੁਕਰੀਆ ਦੇਵਾਂ। ਅਖਬਾਰ ਦਾਸ ਨੇ ਕੱਲ੍ਹ ਪਰਸੋਂ ਪੜ੍ਹਿਆ ਸੀ, ਉਹਦੇ ਵਿੱਚ ਖਬਰ ਆਈ ਸੀ ਕਿ ਬਾਹਰਲੇ ਦੇਸ਼ ਦੀਆਂ ਜੋ ਸਰਕਾਰਾਂ ਇਸ ਵਾਸਤੇ ਸਿੱਖਾਂ ਦੀ ਮਦਦ ਤੋਂ ਝਿਜਕ ਰਹੀਆਂ ਕਿ ਇਹ ਸਿੱਖਾਂ ਦੇ ਉੱਪਰ ਗੁਲਾਮੀ ਦਾ ਸਬੂਤ ਸਾਬਤ ਨਹੀਂ ਕਰ ਸਕਦੀਆਂ। ਉਹ ਪਤਾ ਨਹੀਂ ਕਿਸ ਢੰਗ ਨਾਲ ਅਖਬਾਰ ਨੇ ਖਬਰ ਦਿੱਤੀ ਹੈ ਜਾਂ ਬਾਹਰਲੀਆਂ ਸਰਕਾਰਾਂ ਨੂੰ ਕੀ ਸ਼ੱਕ ਹੈ, ਜੋ ਅਰਦਾਸ ਬੇਨਤੀਆਂ ਕਰਨ ਲੱਗਾ ਇਹਦੇ ਵਿੱਚ ਇੱਕ ਵੀ ਗਲਤ ਸਿੱਧ ਕਰ ਦੇਣ, ਮੈਂ ਸਜ਼ਾ ਭੁਗਤਣ ਨੂੰ ਤਿਆਰ ਰਹਾਂਗਾ। ਅਤੇ ਜੇ ਇਹ ਦਿੱਤੇ ਹੋਏ ਸਬੂਤ ਗੁਲਾਮੀ ਦੇ ਪ੍ਰਤੀਕ ਨਹੀਂ ਤਾਂ ਫਿਰ ਸਾਨੂੰ ਆਜ਼ਾਦੀ ਦਾ ਜੋ ਸੁਨੇਹ ਹੈ, ਜੋ ਜਨਾਇਕ ਗੱਲ, ਉਹ ਦੱਸ ਦੇਣ ਵੀ ਕਿਹੜੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਪ੍ਰਸ਼ਨ ਹੈ ਕਿ ਹਿੰਦੁਸਤਾਨ ਜਦੋਂ ਦਾ ਆਜ਼ਾਦ ਹੋਇਆ ਸਨ 1947 ਤੋਂ ਲੈ ਕੇ ਹੁਣ ਦੇ ਸਮੇਂ ਤੱਕ ਹਿੰਦੀ ਬੋਲਣ ਵਾਸਤੇ ਘਰਾਂ ਦੇ ਨਾਂ ਉੱਪਰ, ਗੱਡੀ ਦਾ ਨਾਂ, ਹਿੰਦੀ ਬੋਲਦੇ ਇਲਾਕਿਆਂ ਵਿੱਚ ਲਾਇਨ ਬਣਾਉਣ ਦੀ ਮਨਜ਼ੂਰੀ ਲੈਣ ਵਾਸਤੇ 36-37 ਸਾਲਾਂ ਵਿੱਚ ਹਿੰਦੁਸਤਾਨ ਦੇ ਇੱਕ ਹਿੰਦੂ ਨੇ ਵੀ ਐਜੀਟੇਸ਼ਨ ਦੇ ਰੂਪ ਵਿੱਚ ਕੋਈ ਕੈਦ ਪਾਸਾ ਭੁਗਤਣ ਨੂੰ ਤਿਆਰ। ਪਰ ਇਹਦੇ ਉਲਟ ਸਿੱਖਾਂ ਨੂੰ ਪੰਜਾਬੀ ਬੋਲਣ ਵਾਸਤੇ, ਪੰਜਾਬੀ ਸੂਬਾ ਲੈਣ ਵਾਸਤੇ 57,000 ਨੂੰ ਅੰਦਰ ਜਾਣਾ ਪਿਆ। ਜਿਨ੍ਹਾਂ ਸੂਬੇ ਦੀ ਮੰਗ ਕੀਤੀ ਉਹਨਾਂ ਦਾ ਪੰਜਾਬੀ ਸੂਬਾ ਸਿੱਖਾਂ ਦਾ ਅਜੇ ਲੰਗੜਾ ਹੈ, ਅਤੇ ਜਿਨ੍ਹਾਂ ਮੰਗ ਨਹੀਂ ਕੀਤੀ ਉਹਨਾਂ ਦਾ ਉਦੋਂ ਤੋਂ ਲੈ ਕੇ ਹਰਿਆਣਾ ਅਤੇ ਹਿਮਾਚਲ ਉਹ ਵਜੂਦ ਵਿੱਚ ਆਏ ਹੋਏ ਹੈ। ਜਿਸ ਹਰਿਆਣੇ 'ਚ ਸਿੱਖਾਂ ਦੀ ਪੂਰੀ ਬੇਪਤੀ ਹੁਣ ਕੀਤੀ ਜਾ ਰਹੀ ਹੈ ਇਹਦਾ ਵਰਣਨ ਮੈਂ ਅੱਗੇ ਕਰਾਂਗਾ। ਸੋ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ, ਦਰਬਾਰ ਸਾਹਿਬ ਦੇ ਨਾਂ ਉੱਪਰ ਗੱਡੀ ਦਾ ਨਾਂ ਰਖਵਾਉਣ ਵਾਸਤੇ, ਸਿੱਖ ਇੱਕ ਵੱਖਰੀ ਕੌਮ ਕਹਾਉਣ ਵਾਸਤੇ, ਸਿੱਖਾਂ ਦਾ ਧਾਰਮਿਕ ਚਿੰਨ੍ਹ ਕਿਰਪਾਨ ਗਾਤਰੇ ਪਾ ਕੇ ਜਹਾਜ਼ 'ਤੇ ਚੜ੍ਹਨ ਵਾਸਤੇ, ਦਰਬਾਰ ਸਾਹਿਬ ਇੱਕ ਟਰਾਂਸਮੀਟਰ ਲਾ ਕੇ ਬਾਹਰ ਬੈਠੇ ਸਿੱਖਾਂ ਨੂੰ ਗੁਰਬਾਣੀ ਦਾ ਕੀਰਤਨ ਸੁਣਾਉਣ ਵਾਸਤੇ। ਸੋ ਸਿੱਖਾਂ ਨੂੰ ਦੋਹਾਂ ਦੇਸ਼ਾਂ ਦੇ ਸਿਟੀਜ਼ਨ ਬਣਾਉਣ ਵਾਸਤੇ, ਨਾਗਰਿਕਤਾ ਦਿਵਾਉਣ ਵਾਸਤੇ, ਪੰਜਾਬੀ ਬੋਲਦੇ ਇਲਾਕਿਆਂ ਵਿੱਚ ਦੀ ਵਗ ਰਹੇ ਦਰਿਆਵਾਂ ਦੇ ਪਾਣੀ ਦੀ ਪ੍ਰਾਪਤੀ ਵਾਸਤੇ, ਪੰਜਾਬੀ ਬੋਲਦੇ ਬਾਹਰ ਰਹਿ ਚੁੱਕੇ ਇਲਾਕਿਆਂ ਨੂੰ ਨਾਲ ਰਲਾ ਕੇ ਸੂਬਾ ਪੂਰਾ ਕਰਾਉਣ ਵਾਸਤੇ, ਪੰਜਾਬੀ ਬੋਲਦੇ ਇਲਾਕਿਆਂ ਵਿੱਚ ਲੱਗੇ ਹੈਡਵਰਕਸਾਂ 'ਤੇ ਕੰਟਰੋਲ ਕਰਨ ਵਾਸਤੇ, ਪੰਜਾਬੀ ਬੋਲਦੇ ਇਲਾਕਿਆਂ ਵਿੱਚ ਬੈਂਕ ਜੇ ਕਹਿੰਦੇ ਸਿੱਖ ਸਿਰਕਾ ਫਰਸਤ ਹੈ, ਜੇ ਉੱਥੋਂ ਦੀ ਗੌਰਮੈਂਟ ਜੇ ਕੋਈ ਦੱਸ ਸਕਦੀ ਪਰੇ ਨਾਲ ਤਾਂ ਉਹ ਦੱਸ ਸਕਦੇ, ਦੱਸ ਦੇਵੇ। ਜੇ ਕੋਈ ਸਿੱਖ ਉੱਤਰ ਦੇ ਸਕਦਾ ਸਿੱਖ ਉੱਤਰ ਦੇ ਦੇਵੇ ਕਿ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨਹੀਂ ਹਨ। ਏਸ਼ੀਆਈ ਗੇਮਾਂ ਹੋਈਆਂ, ਅਮਰੀਕਾ ਵਿੱਚੋਂ ਸਿੱਖ ਆਏ, ਉਹਨਾਂ ਨੂੰ ਵਾਪਸ ਹਵਾਈ ਅੱਡੇ ਤੋਂ ਮੋੜਿਆ ਗਿਆ ਕਿ ਦਿੱਲੀ ਨਹੀਂ ਆ ਸਕਦੇ, ਪੰਜਾਬ ਵਿੱਚੋਂ ਕਿਸੇ ਸਿੱਖ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ, ਇਹ ਗੁਲਾਮੀ ਦੀ ਪ੍ਰਤੱਖ ਨਿਸ਼ਾਨੀ ਹੈ। ਸੋ ਟੈਲੀਵਿਜ਼ਨ 'ਤੇ ਦਾਸ ਨੇ ਭਾਵੇਂ ਆਪ ਇਹ ਚੀਜ਼ਾਂ ਨਹੀਂ ਵੇਖੀਆਂ ਨਾ ਟੈਲੀਵਿਜ਼ਨ ਦਾ, ਪਰ ਜੋ ਸਿੱਖ ਸੰਗਤਾਂ ਤੋਂ ਸੁਣਿਆ ਕਿ ਮਸਜਿਦਾਂ ਅਤੇ ਸ਼ਿਵ ਦੁਆਲਿਆਂ ਦੀ ਫੋਟੋ ਤਾਂ ਵਿਖਾਈ ਗਈ ਟੈਲੀਵਿਜ਼ਨ 'ਤੇ, ਪਰ ਦਿੱਲੀ ਦੇ ਕਿਸੇ ਵੀ ਗੁਰਦੁਆਰੇ ਦੀ ਕੋਈ ਵੀ ਫੋਟੋ ਟੈਲੀਵਿਜ਼ਨ 'ਤੇ ਨਹੀਂ ਵਿਖਾਈ ਗਈ। ਸੋ ਪੰਡਿਤਾਂ ਦੇ ਘਰੇ ਜਿੰਮੀ ਕੁੜੀ, ਜਨਤਾ ਦੀਆਂ ਲੈ ਕੇ ਵੋਟਾਂ, ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ, 1977 ਵਿੱਚ ਇਸ ਨੂੰ ਸਜ਼ਾ ਹੋਈ, ਸੁਪਰੀਮ ਕੋਰਟ ਦੇ ਜੱਜ ਨੇ ਦਿੱਤੀ ਸਜ਼ਾ ਭੁਗਤਣ ਵਾਸਤੇ ਜਦੋਂ ਜੇਲ੍ਹ ਵਿੱਚ ਗਏ ਤਾਂ ਇਹਨਾਂ ਦੇ ਸੰਬੰਧੀ ਇਹਨਾਂ ਦੇ ਸਹਿਯੋਗੀ ਪਾਂਡੇ ਹੋਣਾਂ ਨੇ ਜਹਾਜ਼ ਅਗਵਾ ਕੀਤਾ 1977 ਵਿੱਚ, ਜਿਨ੍ਹਾਂ ਨੂੰ ਜਹਾਜ਼ ਅਗਵਾ ਕਰਨ ਦੇ ਸੰਬੰਧ ਵਿੱਚ ਇੱਕ ਨੂੰ ਯੂਪੀ 'ਚ, ਇੱਕ ਨੂੰ ਬਿਹਾਰ ਵਿੱਚ MLA ਦੀ ਕੁਰਸੀ ਦਿੱਤੀ ਗਈ, ਟਿਕਟ ਮਿਲੀ। 14 ਸਤੰਬਰ 1981 ਨੂੰ ਚੰਦੋ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਸੰਗਤ ਨੇ ਜੋ ਸੇਵਾ ਦੇ ਰੂਪ ਵਿੱਚ 2 ਬੱਸਾਂ ਦਿੱਤੀਆਂ ਉਹ ਦੋਵੇਂ ਬੱਸਾਂ ਸਾੜ ਦਿੱਤੀਆਂ ਗਈਆਂ, ਸਤਿਗੁਰ ਦੀਆਂ ਪੋਥੀਆਂ ਸਾੜ ਦਿੱਤੀਆਂ ਗਈਆਂ, 3 ਲੱਖ ਦਾ ਮਾਲ ਚੰਦੋਖਾਂ ਨਾਲ ਲੁੱਟਿਆ ਗਿਆ, 18 ਸਿੰਘ ਨੌਜਵਾਨ ਚੜ੍ਹਦੀ ਉਮਰ ਦੇ 20 ਸਤੰਬਰ ਵਾਲੇ ਦਿਨ ਦਾਸ ਦੀ ਗ੍ਰਿਫਤਾਰੀ ਵਾਲੇ ਦਿਨ ਮਹਿਤੇ ਸ਼ਹੀਦ ਕੀਤੇ ਗਏ, 25 ਦਿਨ ਦੀ ਸਜ਼ਾ ਦਾਸ ਨੂੰ ਹੋਈ, ਉਹ ਜੇਲ੍ਹ ਪੁੱਜ ਕੇ ਮੈਂ ਬਾਹਰ ਆਇਆ, ਪੁਲਿਸ ਰਿਮਾਂਡ ਵਿਧੀ ਹੁੰਦਾ ਹੋਇਆ। ਇੰਨਾ ਕੁਝ ਹੋਣ ਤੋਂ ਪਿੱਛੋਂ ਭਾਈ ਗਜਿੰਦਰ ਸਿੰਘ ਹੋਣਾ ਨੇ ਅਤੇ ਉਸਦੇ ਬਾਕੀ ਸਾਥੀਆਂ ਨੇ ਜਹਾਜ਼ ਅਗਵਾ ਕੀਤਾ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਰੋਸ ਮੁਜ਼ਾਹਰਾ ਕਰਨ ਵਾਸਤੇ ਸਿੱਖ ਜਹਾਜ਼ ਅਗਵਾ ਕਰ ਲੈਂਦਾ ਹੈ ਤਾਂ ਉਸ ਨੂੰ ਦੇਸ਼ ਨਿਕਾਲਾ ਮਿਲਦਾ, ਹੁਣ ਤੱਕ ਉਹ ਪਾਕਿਸਤਾਨ ਵਿੱਚ ਬੈਠੇ ਹੈ। ਜੇ ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਹੁੰਦਾ ਤਾਂ ਕੁਰਸੀਆਂ ਮਿਲਦੀਆਂ, ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਹੋਵੇ ਤਾਂ MLA ਫਲੈਟ ਵਿੱਚ ਰਹਿਸ਼ੀ ਕਮਰਾ ਮਿਲਦਾ। ਸਿੱਖ ਦੇ ਇਸ਼ਟ ਵਾਸਤੇ ਰੋਸ ਮੁਜ਼ਾਹਰਾ ਕਰਨ ਵਾਸਤੇ ਜਹਾਜ਼ ਅਗਵਾ ਕੀਤਾ ਜਾਵੇ 4 ਅਗਸਤ ਨੂੰ 1982 ਨੂੰ, ਤਾਂ ਭਾਈ ਗੁਰਬਖਸ਼ ਸਿੰਘ ਜੀ ਉਹਦੀ ਲੱਤ 'ਚ ਟੀਕਾ ਲਾ ਕੇ ਲੱਤ ਗਾਲੀ ਜਾਂਦੀ ਹੈ, ਇਸ ਵੇਲੇ ਬਠਿੰਡੇ ਜੇਲ੍ਹ ਭੁਗਤ ਰਹੇ ਹਾਂ। ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਹੋਏ ਤਾਂ ਦੇਸ਼ ਭਗਤੀ ਦਾ ਖਿਤਾਬ ਮਿਲਦਾ ਪਾਂਡੇ ਹੋਣਾਂ ਨੂੰ। ਜੇ ਸਿੱਖ ਆਪਣੇ ਇਸ਼ਟ ਵਾਸਤੇ ਰੋਸ ਮੁਜ਼ਾਹਰਾ ਕਰਨ ਵਾਸਤੇ ਜਹਾਜ਼ ਅਗਵਾ ਕਰਨ ਤਾਂ 20 ਅਗਸਤ ਨੂੰ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ ਰਾਜਾ ਸੰਸੀ ਅੱਡੇ 'ਤੇ ਗੋਲੀ ਮਾਰ ਕੇ ਉਹਨੂੰ ਮੌਤ 'ਤੇ ਘਾਟ ਉਤਾਰਿਆ ਜਾਂਦਾ। ਕਿ ਸਰਕਾਰਾਂ ਦੱਸ ਸਕਦੀਆਂ ਜਾਂ ਕੋਈ ਮਨੁੱਖ ਦੱਸ ਸਕਦਾ ਕਿ ਇਹ ਗੁਲਾਮੀ ਨਹੀਂ? ਜਨਾਨੀ ਵਾਸਤੇ ਜਹਾਜ਼ ਅਗਵਾ ਹੋ ਸਕਦਾ, ਸਿੱਖਾਂ ਦੇ ਇਸ਼ਟ ਵਾਸਤੇ ਜਹਾਜ਼ ਕਿਉਂ ਨਹੀਂ ਅਗਵਾ ਹੋ ਸਕਦਾ? ਸੋ ਸਿੱਖਾਂ ਨੂੰ ਮੈਂ ਬੇਨਤੀ ਕਰਦਾ ਕਿ ਆਪ ਹੀ ਬੈਠੇ ਹੋਏ ਦੇਸ਼ਾਂ ਵਿੱਚ ਸੋਚੋ, ਪ੍ਰਦੇਸ਼ਾਂ ਵਿੱਚ, ਕਿ ਜੇ ਹਿੰਦੁਸਤਾਨ ਵਿੱਚ ਇੱਕ ਪੰਡਤਾਂ ਦੀ ਕੁੜੀ ਜਿੰਨੀ ਵੀ ਆਪਣੇ ਇਸ਼ਟ ਦੀ ਕਦਰ ਅਤੇ ਸਤਿਕਾਰ ਨਹੀਂ, ਆਪਾਂ ਹਿੰਦੁਸਤਾਨ ਵਿੱਚ ਆਜ਼ਾਦ ਕਿਵੇਂ? ਇਹ ਪ੍ਰਤੱਖ ਸਬੂਤ ਹੈ। ਸੋ ਹਿੰਦੁਸਤਾਨ ਜਦੋਂ ਦਾ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਕਿਸੇ ਵੀ ਸਿੱਖ ਅਫੀਸਰ ਨੇ ਮਿਲਟਰੀ ਵਿੱਚ ਕਿਸੇ ਇੱਕ ਵੀ ਹਿੰਦੂ ਨੂੰ ਗੋਲੀ ਨਾਲ ਮਾਰਿਆ ਹੋਵੇ ਤਾਂ ਹਿੰਦੁਸਤਾਨ ਦੀ ਗੌਰਮੈਂਟ ਦਾ ਸਬੂਤ ਦੇਵੇ। ਅਤੇ ਪ੍ਰਤੱਖ ਸਬੂਤ ਹੁਣ 2 ਸਟੇਨਗਨ ਗਵਾਚ ਗਈ, 1 ਮਿਲਟਰੀ ਵਿੱਚੋਂ ਅਟਾਰੀ ਬਾਰਡਰ 'ਤੇ, ਉਹਦੇ ਸੰਬੰਧ ਵਿੱਚ ਭਾਈ ਸੀਤਲ ਸਿੰਘ ਨੂੰ ਫੜਿਆ ਗਿਆ, ਜਿਹਨਾਂ ਨੂੰ ਪਛੜੀਆਂ ਸੈਣੀਆਂ ਕਹਿੰਦੇ ਆ ਲੋਕ ਅੱਜ ਕੱਲ੍ਹ ਦੇ, ਭਾਵੇਂ ਗੁਰਮਤ ਵਿੱਚ ਨਹੀਂ, ਸਤਿਗੁਰੂ ਤੋਂ ਰਗਰੇਟੇ ਗੁਰੂ ਕੇ ਬੇਟੇ ਕਰਕੇ ਛਾਤੀ ਨਾਲ ਇਹਨਾਂ ਲੋਕਾਂ ਨੂੰ ਲਾਇਆ। ਬੜਾ ਨਾਮ ਸਿੰਘ ਹੋਣ ਕਰਕੇ ਉਹਨੂੰ ਪਕੜਿਆ, ਉਹਦੇ ਮੂੰਹ ਵਿੱਚ ਕੁੱਤਿਆਂ ਦਾ ਰਿਸ਼ਤਾ ਪਾਇਆ ਗਿਆ, ਅੱਖਾਂ 'ਚ ਲਾਲ ਮਿਰਚਾਂ ਪਾਈਆਂ ਗਈਆਂ, ਅੰਦਰ ਮਿਰਚਾਂ ਪਾਈਆਂ ਗਈਆਂ, ਸੋ ਬਾਹਾਂ ਚੀਰ ਕੇ ਪਛਣੇ ਦੇ ਨਾਲ ਲੂਣ ਦੇ ਨਾਲ ਨਿਮਕ ਨਾਲ ਭਰੀਆਂ ਗਈਆਂ, ਕਿੱਕਰ ਦੀਆਂ ਸੂਲਾਂ ਵੱਢ ਕੇ ਉਹਦੇ ਉੱਪਰ ਦੇ ਉਹਨੂੰ ਖਿੱਚਿਆ ਗਿਆ, ਉਹਦੀ ਮੌਤ ਹੋਈ। ਜਦੋਂ ਦਾ ਪੋਸਟਮਾਰਟਮ ਅੰਮ੍ਰਿਤਸਰ ਵਿਖੇ ਹੋਇਆ, 1/2 ਕਿਲੋ ਲਾਲ ਮਿਰਚਾਂ ਉਹਦੇ ਅੰਦਰੋਂ ਨਿਕਲੀਆਂ। ਜਦੋਂ ਤਬਦੀਸ਼ ਕਰਨੀ ਸ਼ੁਰੂ ਕੀਤੀ ਗਈ ਸਟੇਨ ਗੰਦੇ, ਤਾਂ ਉਹ ਡਰੇਨ ਦੇ ਵਿੱਚੋਂ ਗੰਦੇ ਨਾਲੇ ਵਿੱਚੋਂ ਮਿਲੀ। ਡਰੇਨ ਵਿੱਚੋਂ ਸਟੇਨ ਗੰਦ ਤਾਂ ਲੱਭ ਗਈ ਹੈ। ਹਿੰਦੁਸਤਾਨ ਦੀ ਗੌਰਮੈਂਟ ਅਤੇ ਹਿੰਦੂ ਸਾਮਰਾਜ ਸਿੱਖਾਂ ਨੂੰ ਸੀਤਲ ਸਿੰਘ ਵਾਪਸ ਕਰੇ, ਕਿ ਇਹ ਗੁਲਾਮੀ ਦੀ ਨਿਸ਼ਾਨੀ ਨਹੀਂ? 2 ਬੈਰਲਾਂ ਰਾਈਫਲ ਦੀਆਂ ਮੇਰਠ ਗੁਆਚੀਆਂ, ਉਹਦੇ ਸੰਬੰਧ ਵਿੱਚ ਕੁੱਟ ਕੁੱਟ ਕੇ ਪਿਆਰਾ ਸਿੰਘ ਜੋ ਫਿਰੋਜ਼ਪੁਰ ਜ਼ਿਲ੍ਹੇ ਦਾ, ਉਹਨੂੰ ਮਾਰ ਦਿੱਤਾ ਗਿਆ। ਜਦੋਂ ਇਹ ਤਬਦੀਸ਼ ਹੋਈ, ਤਲਾਸੀ ਹੋਈ, ਉਹਦੇ ਵਿੱਚੋਂ 2 ਬੈਰਲਾਂ ਹਿੰਦੂ ਦੀ ਬੈਰਕ ਵਿੱਚੋਂ ਬਰਾਮਦ ਹੋਈਆਂ। ਉਹਨੂੰ 2 ਘੰਟੇ ਦਾ ਵੀ ਪਿੱਠੂ ਨਹੀਂ ਕਿਸੇ ਨੇ ਲਾਇਆ, ਕਿਉਂਕਿ ਹਿੰਦੂਆਂ ਦਾ ਪੁੱਤ ਸੀ। ਇਹ ਪ੍ਰਤੱਖ ਨਿਸ਼ਾਨੀ ਹੈ। ਬਾਕੀ ਬਾਹਰ ਜੋ ਸਿੱਖ ਜਨਤਾ ਹੈ, ਉਹਨਾਂ ਨੂੰ ਇਹ ਵੀ ਬੇਨਤੀ ਕਰਾਂ ਗੁਲਾਮੀ ਦੇ ਸੰਬੰਧ ਵਿੱਚ, ਕਿ 500 ਬੰਦੂਕ ਸੁਰਿੰਦਰ ਬ੍ਰਹਮਚਾਰੀ ਦੀ ਫੈਕਟਰੀ ਵਿੱਚੋਂ ਫੜੀ ਗਈ, 230 ਗਰਨੇਡ ਪਵਨ ਕੁਮਾਰ ਦੇ ਗੋਦਾਮ ਵਿੱਚੋਂ ਫੜੇ ਗਏ, ਜੋ ਪਹਿਲਾਂ ਪਟਿਆਲੇ ਜ਼ਿਲ੍ਹੇ ਹਿੰਦੂ ਸੁਰੱਖਿਆ ਸਮਿਤੀ ਦਾ ਪ੍ਰਧਾਨ ਸੀ, ਅਤੇ ਗਰਨੇਡ ਬਰਾਮਦ ਹੋਣ ਤੋਂ ਪਿੱਛੋਂ ਉਹ ਪੰਜਾਬ ਦੀ ਹਿੰਦੂ ਸੁਰੱਖਿਆ ਸਮਿਤੀ ਦਾ ਪ੍ਰਧਾਨ ਬਣਿਆ, ਜਿਸ ਦੇ ਗ੍ਰਿਫਤਾਰ ਹੋਣ ਤੋਂ 14 ਸਤੰਬਰ ਨੂੰ ਸਿੱਖਾਂ ਦੀ ਬੇਇੱਜ਼ਤੀ ਹੋਈ, ਥਾਵਾਂ ਥਾਵਾਂ 'ਤੇ ਗਾ ਲੱਗੀਆਂ। ਉਹ ਮਨੁੱਖ ਕੋਲੋਂ ਗਰਨੇਡ ਫੜਨ ਤੋਂ ਪਿੱਛੋਂ ਉਹਨੂੰ ਮਰਾਤਬਾ ਮਿਲਿਆ, ਅਤੇ ਸਿੱਖਾਂ ਕੋਲੋਂ ਕੋਈ ਕਾਲੇ ਕਾਰਤੂਸ ਵੀ ਨਾ ਫੜਿਆ ਜਾਵੇ ਤਾਂ ਵੀ ਫੜ ਫੜ ਕੇ ਕੁੱਟ ਕੁੱਟ ਕੇ ਛਿੱਲ ਲਾ ਦੇਣ, ਜਿਨ੍ਹਾਂ ਦਾ ਸਬੂਤ ਮੈਂ ਹੁਣੇ ਦੇਵਾਂਗਾ। ਪਹਿਲਾਂ ਇਹਨਾਂ ਦੀ ਕਹਾਣੀ ਪੂਰੀ ਕਰ ਲਈਏ। 1,000 ਟਨ ਚਰਬੀ ਬਠਿੰਡਿਓਂ ਹਿੰਦੂਆਂ ਦੇ ਘਰੋਂ ਪਕੜੀ ਗਈ, ਜੋ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੇ ਖਬਰਾਂ ਜ਼ਰੂਰ ਪੜ੍ਹੀਆਂ ਹੋਣਗੀਆਂ, ਅਖਬਾਰਾਂ ਵਿੱਚ ਆਈਆਂ, ਉਹਨਾਂ ਦੇ ਘਰ ਬੈਠਿਆਂ ਦੀ ਜ਼ਮਾਨਤ ਹੋ ਗਈ ਹੈ। ਹਿੰਦੂ ਪ੍ਰਕਰਮੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਤੰਬਾਕੂ ਸੁੱਟਦਾ ਫੜਿਆ ਗਿਆ, ਉਹਨੂੰ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ। ਦਾਸ ਉਦੋਂ ਬੰਬੇ ਸੀ, ਆਪ ਨਹੀਂ ਸੀ ਇੱਥੇ, ਇੱਥੋਂ ਦੀ ਸੰਗਤ ਨੇ ਫੜ ਕੇ ਉਹਨੂੰ ਹਵਾਲੇ ਕੀਤਾ ਪੁਲਿਸ ਦੇ, ਉਹਨੂੰ ਥਾਣੇ ਤੱਕ ਵੀ ਨਹੀਂ ਲਿਜਾਇਆ ਗਿਆ, ਸੜਕ 'ਤੇ ਰਿਹਾਅ ਕਰ ਦਿੱਤਾ ਗਿਆ। ਲਾਲਾ ਜਗਤ ਨਾਰਾਇਣ ਜਿਹੜਾ ਮੌਤ ਦੀ ਗੱਡੀ ਚੜ੍ਹ ਗਿਆ, ਜਿਹਦੇ ਸੰਬੰਧ ਵਿੱਚ ਮੈਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬੱਸਾਂ ਸੜ ਗਈਆਂ। ਸੋ ਉਸ ਮਨੁੱਖ ਨੇ ਆਪਣੇ ਅਖਬਾਰਾਂ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਲਿਖਿਆ ਸੀ ਕਿ ਦਸਵੇਂ ਪਾਤਸ਼ਾਹ ਜੀ ਸ਼ਾਹਜ਼ਾਦਿਆਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਵਾਲੇ ਸਨ ਅਤੇ ਸ਼ੌਕੀਨ ਸੀ। ਸੱਚਖੰਡ ਵਾਸੀ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਬਾਰੇ ਉਹਨੇ ਕਿਹਾ ਸੀ ਕਿ ਦੇਸ਼ ਦੇ ਗਦਾਰ ਇਹਨਾਂ ਦਾ ਪਾਸ ਜਿਹੜਾ ਬਾਹਰ ਦਾ ਬਣਿਆ ਉਹ ਕੈਂਸਲ ਕੀਤਾ ਜਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਜੀ ਟੌੜਾ, ਇਹ ਵੀ ਦੇਸ਼ ਦੇ ਗਦਾਰ ਹੈ, ਇਹਨਾਂ ਦਾ ਪਾਸ ਵੀ ਕੈਂਸਲ ਕੀਤਾ ਜਾਵੇ। ਇਹ ਲਾਲਾ ਜਗਤ ਨਾਰਾਇਣ ਨੇ ਆਪਣੇ ਅਖਬਾਰਾਂ ਵਿੱਚ ਲਿਖਿਆ ਸੀ। ਹਿੰਦੂ ਸਿਵ ਸੈਨਾ ਸੰਮਤੀ ਬਣੀ, ਹਿੰਦੂ ਸਿਵ ਸੰਗਤੀ ਬਣੀ ਹੋਈ ਹੈ, ਹਿੰਦੂ ਸੁਰੱਖਿਆ ਸੰਮਤੀ ਬਣੀ ਹੋਈ ਹੈ, ਹਿੰਦੂ ਜੈ ਸਿੰਘ ਸੰਮਤੀ ਬਣੀ ਹੋਈ ਹੈ। ਬਾਕੀ ਧਰਿੰਦਰ ਬ੍ਰਹਮਚਾਰੀ ਦਾ ਮੈਂ ਅੱਗੇ ਦੱਸ ਚੁੱਕਿਆ ਅਤੇ ਹੋਰ ਨਾ ਹਿੰਦੂਆਂ ਦਾ ਕਿ ਕੋਈ ਵਿਦੇਸ਼ ਵਿੱਚ ਬੈਠਾ ਸਿੱਖ ਜਾਂ ਕਿਸੇ ਨਾਲ ਵੀ ਸੰਬੰਧਿਤ ਇਹਦਾ ਕੋਈ ਮੈਨੂੰ ਸਬੂਤ ਲਿਖ ਕੇ ਭੇਜ ਸਕਦਾ ਕਿ ਕਿਸੇ ਵੀ ਹਿੰਦੁਸਤਾਨ ਦੇ ਇੱਕ ਵੀ ਹਿੰਦੂ ਨੇ ਜਾਂ ਬਾਹਰ ਬੈਠੇ ਹੋਏ ਕਿਸੇ ਹਿੰਦੂ ਨੇ ਇਹਨਾਂ ਹਿੰਦੂਆਂ ਦਾ ਅਤੇ ਐਸੇ ਕੰਮ ਕਰਨ ਵਾਲੇ ਹਿੰਦੂ ਸਾਮਰਾਜ ਵਿੱਚੋਂ ਲੋਕਾਂ ਦਾ ਇੱਕ ਨੇ ਵੀ ਕਦੇ ਬਾਈਕਾਟ ਕੀਤਾ? ਪਰ ਇਹ ਪਤਾ ਨਹੀਂ ਕਿ ਬਾਹਰ ਬੈਠੇ ਸਾਰਿਆਂ ਨੂੰ ਨਹੀਂ, ਕੁਝ ਭੁੱਲੜ ਸਿੱਖਾਂ ਨੂੰ, ਬਹੁਤ ਸਿੱਖ ਹਮਦਰਦੀ ਰੱਖਦੇ ਹੈ ਪਰ ਕੁਝ ਕੁ ਭੁੱਲੜ ਸਿੱਖ ਜਿਹੜੇ ਭਰਾ ਸਾਡੇ ਜਿਨ੍ਹਾਂ ਨੂੰ ਇੱਥੋਂ ਦੇ ਸਾਡੇ ਜਾ ਕੇ ਅਕਾਲੀ ਲੀਡਰਾਂ ਨੇ ਭੁਲੇਖੇ ਪਾਏ ਹੋਏ ਹੈ, ਉਹਨਾਂ ਦਾ ਭੁਲੇਖਾ ਦੂਰ ਕਰਨ ਵਾਸਤੇ ਮੈਂ ਜ਼ਰੂਰ ਪੁੱਛਾਂਗਾ ਜੇ ਉਹ ਦੱਸਣ ਦੀ ਕਿਰਪਾਲਤਾ ਕਰਨ ਤਾਂ ਬਹੁਤਾ ਚੰਗਾ ਹੋਵੇ, ਨਹੀਂ ਤਾਂ ਸੁਣ ਕੇ ਆਪਣਾ ਸ਼ੰਕਾ ਨਿਵਰਤ ਕਰ ਲੈਣ। ਕਿਸੇ ਹਿੰਦੂ ਨੇ ਸਿਵ ਸੈਨਾ ਸੰਮਤੇ, ਹਿੰਦੂ ਸੰਗਠਨ ਸੰਮਤੇ, ਹਿੰਦੂ ਸੁਰੱਖਿਆ ਸੰਮਤੇ, ਹਿੰਦੂ ਜਨ ਸਿੰਘ ਸੰਮਤੇ, ਧਰਿੰਦਰ ਬ੍ਰਹਮਚਾਰੀ, ਲਾਲਾ ਜਗਤ ਨਾਰਾਇਣ। ਸੋ ਇਸੇ ਤਰ੍ਹਾਂ ਇਹ ਜੋ ਕੇਵਲ ਕ੍ਰਿਸ਼ਨ ਜੀ ਨੇ ਕਿਹਾ ਸੀ ਕਿ ਸਮੂਹ ਸਿੱਖ ਸੰਪਰਦਾਵਾਂ ਨੂੰ ਖਤਮ ਕਰ ਦਿੱਤਾ ਜਾਵੇਗਾ, ਹਰਬੰਸ ਲਾਲ ਖੰਨਾ ਜੀ ਨੇ ਕਿਹਾ ਕਿ ਦੁੱਕੀ ਤਿੱਕੀ ਖਾਣ ਨਹੀਂ ਦੇਣੀ, ਸਿਰ 'ਤੇ ਪਗੜੀ ਰਹਿਣ ਨਹੀਂ ਦੇਣੀ, ਕੱਛ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ। ਇਹ ਸਾਰੀਆਂ ਗੱਲਾਂ ਕਰਨ ਵਾਲੇ ਦਾ ਕਿਸੇ ਹਿੰਦੂ ਨੇ ਬਾਈਕਾਟ ਨਹੀਂ ਕੀਤਾ, ਪਰ ਆਪਾਂ ਨੂੰ ਰਲ ਕੇ, ਕਿਉਂਕਿ ਮੈਂ ਤਾਂ ਇਸ ਵਾਸਤੇ ਆਪ ਨਹੀਂ ਪੁੱਛ ਰਿਹਾ ਕਿ ਈਰਖਾ ਕੀਤੀ ਜਾ ਰਹੀ ਅਤੇ ਕਿਹਾ ਜਾ ਰਿਹਾ ਕਿ ਕਾਂਗਰਸ ਨਾਲ ਰਲਿਆ, ਇਹਦੇ ਸੰਬੰਧ 'ਚ ਹੋਰ ਗੱਲ ਮੰਗਾਂ ਕਰਾਂਗਾ, ਪਰ ਇਹਦਾ ਪਹਿਲਾ ਸਬੂਤ ਜਿਹੜਾ ਉਹਦਾ ਉੱਤਰ ਕੋਈ ਦੇਣ ਦੀ ਕੋਸ਼ਿਸ਼ ਕਰਿਓ, ਤੁਹਾਡਾ ਧੰਨਵਾਦੀ ਵੀ ਹੋਵਾਂਗਾ ਕਿ ਆਪਣਾ ਨਾ ਜੋ ਵੀ ਕੋਈ ਭਾਈ ਗੁਰਸਿੱਖ ਇਹ ਨਾਂ ਦੇ ਦੇਵੇ ਕਿ ਮੈਂ ਦਲ ਖਾਲਸਾ ਬਣਾਇਆ ਅਤੇ ਸਾਡਾ ਅਕਾਲੀ ਦਲ ਦਾ ਬਿਆਨ ਇਹ ਹੁੰਦਾ ਪ੍ਰੇਮੀਆਂ ਦਾ ਕਿ ਸਾਡਾ ਇਹਨੂੰ ਕੋਈ ਸੰਬੰਧ ਨਹੀਂ, ਜੇ ਕੋਈ ਖਾਲਸਾ ਦਾ ਨਾਰਾ ਲਾ ਦੇਵੇ ਅਕਾਲੀ ਦਲ ਦਾ ਇਹ ਹੁੰਦਾ ਸਾਡਾ ਇਹਨੂੰ ਕੋਈ ਸੰਬੰਧ ਨਹੀਂ, ਜੇ ਕੋਈ ਜਹਾਜ਼ ਅਗਵਾ ਕਰਕੇ ਲੈ ਗਿਆ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਅਕਾਲੀ ਦਲ ਵੱਲੋਂ ਮੈਂ ਕਹਿ ਰਿਹਾ ਉਹਨਾਂ ਦਾ ਇਹ ਪ੍ਰਚਾਰ ਹੈ। ਜੇ ਕੋਈ ਮੋਟਰਸਾਈਕਲ 'ਤੇ ਚੜ੍ਹ ਜਾਵੇ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਜੇ ਸ਼ਹੀਦਾਂ ਦਾ ਕੋਈ ਹੱਕ ਲੈ ਲਵੇ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਅਤੇ ਮੇਰਾ ਆਪਦਾ ਕੰਮ ਹੈ ਅੰਮ੍ਰਿਤ ਛਕਾਉਣਾ, ਗੁਰੂ ਕੀ ਬਾਣੀ ਦੇ ਅਰਥ ਕਰਨੇ, ਨਾਲ ਦਿਆਂ ਨੂੰ ਗੁਰਬਾਣੀ ਪੜ੍ਹਾਉਣੀ, ਆਪ ਜਿੰਨੀ ਮੇਥੋਂ ਪੜ੍ਹੀ ਜਾਵੇ ਮੈਂ ਪੜ੍ਹਦਾ, ਸਤਿਗੁਰ ਜੀ ਨੇ ਕਿਰਪਾ ਕਰਕੇ ਪੜ੍ਹਾਉਂਦੇ ਹੈ, ਇਹ ਮੈਂ ਨਹੀਂ ਕਹਿ ਸਕਦਾ ਮੈਂ ਕਿੰਨੀ ਕੁ ਪੜ੍ਹਦਾ। ਸੋ ਹਿੰਦੂ ਪੱਕਾ ਹਿੰਦੂ ਬਣੇ, ਮੁਸਲਮਾਨ ਪੱਕਾ ਮੁਸਲਮਾਨ ਬਣੇ, ਸਿੱਖ ਪੱਕਾ ਸਿੱਖ ਬਣੇ, ਸਮੂਹ ਪ੍ਰਾਣੀਆਂ ਦੇ ਨਸ਼ੇ ਛਡਾਉਣੇ, ਧੀ ਭੈਣ ਦੇ ਜਿਨ੍ਹਾਂ ਨੇ ਜਿੱਤ ਲੁੱਟੀ ਹੈ, ਸਰੂਪਾਂ ਨੂੰ ਅੱਗਾਂ ਲਾਈਆਂ, ਧਾਰਮਿਕ ਸਥਾਨਾਂ ਦੀ ਬੇਅਦਬੀ ਕੀਤੀ ਹੈ, ਮਸੂਮਾਂ ਦਾ ਖੂਨ ਕੀਤਾ, ਉਹਨਾਂ ਤੋਂ ਹੱਕ ਲੈਣ ਦੀ ਇੱਛਕ ਰਹਿਣਾ ਅਤੇ ਹੱਕ ਲੈਣ ਦੀ ਪ੍ਰੇਰਨਾ ਕਰਨੀ, ਇਹ ਮੇਰਾ ਕੰਮ ਹੈ ਅਤੇ ਐਸਾ ਕੰਮ ਕਰਨ ਵਾਲੇ ਦਾ ਵੀ ਅਕਾਲੀ ਦਲ ਨੇ ਬਾਈਕਾਟ ਕੀਤਾ। ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਵੇਗਾ ਡਿਕਟੇਟਰ ਵੱਲੋਂ ਕਿ ਮੇਰੇ ਪੂਰੇ ਮੱਤ ਭੇਜਦਾ ਭਿੰਡਰ ਵਾਲੇ ਨਾਲ, ਇਹ ਵੀ ਤੁਸੀਂ ਪੜ੍ਹਿਆ ਹੋਵੇਗਾ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਭਿੰਡਰ ਵਾਲੇ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਨਾ ਬੋਲਣ ਦਿੱਤਾ ਜਾਵੇ, ਪਰ ਮੇਰੇ ਮਨ ਵਿੱਚ ਇਹਨਾਂ ਗੱਲਾਂ ਦਾ ਜਲਾ ਕੋਈ ਨਹੀਂ। ਕੋਈ ਹਿੰਦੁਸਤਾਨ ਦਾ ਕੋਈ ਵਿਦੇਸ਼ ਵਿੱਚ ਬੈਠਾ ਸਿੱਖ ਇਹ ਸਾਬਤ ਕਰੇ ਕਿ 19 ਮਹੀਨਿਆਂ ਵਿੱਚ ਮੈਂ ਕਿਸੇ ਵੀ ਅਕਾਲੀ ਲੀਡਰ ਦੇ ਜਾਂ ਅਕਾਲੀ ਵਰਕਰ ਦੇ ਵਿਰੁੱਧ ਕੋਈ ਖਬਰ ਦਿੱਤੀ ਕਿਸੇ ਅਖਬਾਰ ਵਿੱਚ, ਮੈਂ ਸਿੱਖਾਂ ਦਾ ਦੇਣਦਾਰ ਹੋਵਾਂਗਾ ਅਤੇ ਸਜ਼ਾ ਭੁਗਤਾਂਗਾ। ਪਰ ਜੇ ਇਹਨਾਂ ਕੰਮਾਂ ਕਰਨ ਵਾਲਿਆਂ ਦਾ ਅਕਾਲੀ ਦਲ ਵੱਲੋਂ ਬਾਈਕਾਟ ਹੈ ਅਤੇ ਤੁਸੀਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਦੱਸੋ ਫਿਰ ਉਹਨਾਂ ਦਾ ਪਿਆਰ ਕਿਹਦੇ ਨਾਲ? ਹਿੰਦੂ ਕੋਈ ਕਿਸੇ ਹਿੰਦੂ ਦਾ ਬਾਈਕਾਟ ਕਰ ਬਾਈਕਾਟ ਨਹੀਂ ਕਰ ਰਿਹਾ, ਸਿੱਖ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਬੈਠੇ ਸਿੱਖਾਂ ਦਾ ਵੀ ਬਾਈਕਾਟ ਕਰੀ ਜਾਣ। ਮੈਨੂੰ ਵਿਦੇਸ਼ਾਂ 'ਚ ਬੈਠੇ ਸਿੱਖ ਦੱਸੋ ਕਿ ਤੁਸੀਂ ਕਿਸ ਤਰੀਕੇ ਨਾਲ ਕਹਿ ਸਕਦੇ ਹੋ ਕਿ ਅਸੀਂ ਆਜ਼ਾਦ ਹਾਂ ਅਤੇ ਸਾਡਾ ਫਿਰ ਪਿਆਰ ਕਿਹਦੇ ਨਾਲ? ਇਹ ਮੈਂ ਬਾਹਰਲੇ ਸਿੱਖਾਂ ਤੋਂ ਬੇਨਤੀ ਰੂਪ ਵਿੱਚ ਉੱਤਰ ਪੁੱਛਦਾ, ਜੇ ਕੋਈ ਦੇ ਸਕਦਾ ਤਾਂ ਪ੍ਰੇਮੀ ਦੇ ਦਿਓ, ਇਹੋ ਜਿਹਾ ਮੇਰਾ ਪ੍ਰਚਾਰ ਹੈ। ਬਾਕੀ ਪ੍ਰਾਤੇ ਗੰਡਾ ਤੁਸੀਂ ਸੁਣ ਰਹੇ ਹੈ ਕਿ ਕਾਂਗਰਸ ਨਾਲ ਰਲ ਗਿਆ, ਸੋ ਇਹਦੇ ਸੰਬੰਧ 'ਚ ਮੈਂ ਪੁੱਛ ਲੈਣਾ ਸਿੱਖਾਂ ਤੋਂ ਕਿ ਇਸ ਐਜੀਟੇਸ਼ਨ ਵਿੱਚ ਅਤੇ ਇਸ ਕਾਂਗਰਸ ਦੇ ਰਾਜ ਵਿੱਚ ਦਾਸ ਦੇ ਲਾਇਸੈਂਸ ਸਾਰੇ ਕੈਂਸਲ ਹੋਏ ਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿੰਘ ਦੇ ਲਾਇਸੈਂਸ ਬਣੇ ਆ। ਫੈਸਲਾ ਸੰਗਤ ਨੇ ਕਰਨਾ, ਮੈਂ ਕਿਸੇ ਨੂੰ ਕਾਂਗਰਸ ਨਹੀਂ ਕਹਿਣਾ, ਨਾ ਮੈਂ ਅੱਜ ਤੱਕ ਕਿਸੇ ਅਕਾਲੀ ਨੂੰ ਕਿਹਾ। ਮੇਰੇ ਲਾਇਸੈਂਸ ਸਾਰੇ ਰੱਦ ਹੋਏ ਆ ਤੇ ਉਮਰਾ ਨੰਗਲ ਜੋ ਹੈ ਉਹਦੇ ਲਾਇਸੈਂਸ, ਉਹਦੀ ਕਾਰ ਬੈਂਡ ਦਾ ਲਾਇਸੈਂਸ ਇਸ ਰਾਜ ਵਿੱਚ ਬਣਿਆ, ਇਹ ਸੰਗ ਤੇ ਤੁਸੀਂ ਫੈਸਲਾ ਕਰ ਲਓ। ਸੋ ਮੇਰੀ ਗ੍ਰਿਫਤਾਰੀ ਹੋਣੀ, ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਪੋਥੀਆਂ ਦਾ ਅਗਨ ਭੇਟ ਹੋਣਾ, ਦੋਵੇਂ ਬੱਸਾਂ ਸੜਨੀਆਂ, 18 ਸਿੰਘਾਂ ਦਾ ਸ਼ਹੀਦ ਹੋਣਾ, ਸਿੱਖਾਂ ਦੇ ਕੁੱਟ ਪੈਣੀ, ਘਰਾਂ ਨੂੰ ਅੱਗਾਂ ਲੱਗਣੀਆਂ, ਵਿਦਿਆਰਥੀਆਂ ਨੂੰ ਪੁੱਠੇ ਲਟਕਾਇਆ ਜਾਣਾ। ਇੰਨਾ ਕਾਂਡ ਹੋਣ ਦੇ ਬਾਵਜੂਦ ਵੀ ਸਾਨੂੰ ਸ਼ਰਮ ਨਾ ਆਈ ਸਾਡੇ ਲੋਕਾਂ ਨੂੰ, ਜਿਹੜੇ ਲੋਕ ਕਹਿੰਦੇ ਕਿ ਕਾਂਗਰਸੀ ਹੈ। ਅਤੇ ਤੁਹਾਡੇ ਕੋਲੋਂ ਮੈਂ ਬੜੇ ਪਿਆਰ ਨਾਲ ਪੁੱਛਦਾ ਕਿ 36 ਦੇ 36 ਐੱਮ ਐੱਲ ਏ ਆਪਣੇ ਦਰਬਾਰੇ ਦੇ ਘਰ ਰੋਟੀ ਖਾ ਕੇ ਨਹੀਂ ਆਏ ਚੰਡੀਗੜ੍ਹ? ਇਹ ਤੁਸੀਂ ਇੱਥੋਂ ਦੀ ਸੰਗਤ ਤਿੰਨ ਨੂੰ ਚਿੱਠੀਆਂ ਦੁਆਰਾ ਪੁੱਛ ਲਿਓ ਜਾਂ ਸੱਦ ਕੇ ਪੁੱਛ ਲਿਓ। ਅਤੇ ਦਿਨ ਮੈਂ ਦੱਸ ਦਿੰਦਾ ਜਿਸ ਦਿਨ ਆਏ, ਜਿਸ ਦਿਨ ਗਿਆਨੀ ਜੈਲ ਸਿੰਘ ਨੂੰ ਰਾਸ਼ਟਰਪਤੀ ਦੀਆਂ ਵੋਟਾਂ ਪਾਈਆਂ, ਉਸ ਦਿਨ ਇੱਕ ਵੀ ਸਾਡਾ ਭਰਾ ਦੱਸੇ ਜਿਹੜਾ ਦਰਬਾਰੇ ਮੁੱਖ ਮੰਤਰੀ ਦੇ ਘਰ ਰੋਟੀ ਖਾ ਕੇ ਨਹੀਂ ਆਇਆ। ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਾਤਲ ਨਹੀਂ? ਜੇ ਭਰਾ ਕਹਿੰਦੇ ਵੀ ਅਸੀਂ ਨਹੀਂ ਖਾਧੇ, ਤੇ ਇਹਨਾਂ ਨੂੰ ਪੁੱਛ ਕੇ ਦੱਸੋ ਵੀ ਕਿੰਨਿਆਂ ਨੇ ਨਹੀਂ ਖਾਧੇ, ਤੇ ਆਪ ਫੈਸਲਾ ਕਰਕੇ ਤੁਹਾਨੂੰ ਦੱਸਣਾ। ਐਸ ਐਸ ਪੀ ਬੈਂਸ ਜੋ ਇਸ ਵੇਲੇ ਸੰਗਰੂਰ ਲੱਗਾ ਹੋਇਆ, ਜੋ ਕੁਲਵੰਤ ਸਿੰਘ ਨਾਗੋਕਿਆ ਵਾਲੇ ਦਾ ਪੱਕਾ ਕਾਤਲ ਹੈ, ਜਿਹਨੇ ਸੇਖਾ ਲੋਹੇ ਦੀਆਂ ਕੁਲਵੰਤ ਸਿੰਘ ਦੇ ਪੇਟ ਵਿੱਚ ਨਿਕਲ ਦੀਆਂ ਮੱਥਾ ਸਾੜਿਆ, ਉਂਗਲਾਂ ਇੱਕ ਇੱਕ ਪੋਤਾ ਕਰਕੇ ਤੋੜੀਆਂ, ਸੱਜੀ ਲੱਤ ਤੋੜੀ, ਕੁਲਵੰਤ ਸਿੰਘ ਦਾ ਸੰਸਕਾਰ ਮੈਂ ਆਪਣੇ ਹੱਥੀਂ ਕਰਵਾਇਆ, ਨਾਗੋਕਿਆ ਵਾਲੇ ਦਾ ਟੋੜਾ ਵੀ ਨਾਲ ਸੱਜੇ ਮੇਰੇ। ਉਹਨਾਂ ਨੇ ਪੁੱਛ ਲਿਆ ਵੀ ਐਸੀ ਹਾਲਤ ਸੀ ਕਿ ਨਹੀਂ। ਉਸ ਕੁਲਵੰਤ ਸਿੰਘ ਨਾਗੋਕਿਆ ਵਾਲੇ ਦਾ ਕਾਤਲ ਇਸ ਸੰਘਰਸ਼ ਦੇ ਵਿੱਚ ਇਹ ਗੁੰਮਜ ਸਮੁੰਦਰੀ ਹਾਲ ਵਿੱਚ ਬੈਠ ਕੇ ਡਿਕਟੇਟਰ ਦੇ ਭਾਅ ਚਾਤੀ ਕਿ ਨਹੀਂ ਗਿਆ ਕਿ ਜਿਸ ਹਰਬੰਸ ਲਾਲ ਖੰਨੇ ਨੇ ਇਹ ਗੱਲਾਂ ਕਹੀਆਂ ਕਿ ਦੁੱਖੀ ਤਿੱਕੇ ਖਹਿ ਨਹੀਂ ਦੇਣੀ, ਸਿਰ 'ਤੇ ਪਗੜੀ ਰਹਿ ਨਹੀਂ ਦੇਣੀ, ਕੱਛ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ, ਉਸ ਮਨੁੱਖ ਦੇ ਨਾਲ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਪੁਰਬ 'ਤੇ ਐਸ ਜੋੜ ਮੇਲੇ ਵਿੱਚ ਅੰਮ੍ਰਿਤਸਰ ਦੇ ਜੋੜਾ ਘਰ ਕੋਲ ਖੜੋ ਕੇ ਪਾਲਕੀ ਦੇ ਅੱਗੇ ਉਹਦੇ ਨਾਲ ਜੱਫੀ ਪਾ ਕੇ ਫੋਟੋ ਨਹੀਂ ਲਵਾਈ? ਅਤੇ ਹੁਣ ਸੰਗਤ ਫੈਸਲਾ ਕਰੇ ਵੀ ਮੈਂ ਕੀ ਹਾਂ, ਮੈਂ ਕਿਸੇ ਅਕਾਲੀ ਭਰਾ ਨੂੰ ਇਹ ਨਹੀਂ ਕਹਿਣਾ ਵੀ ਇਹ ਕਾਂਗਰਸੀ ਆ ਜਾਂ ਕੌਣ, ਇਹਦਾ ਫੈਸਲਾ ਸੰਗਤ ਕਰਿਓ। ਅਤੇ ਕਰਤੂਤ ਮੈਂ ਆਪਣੀ ਵੀ ਦੱਸ ਦਿੱਤੀ, ਕਰਤੂਤ ਇਹਨਾਂ ਦੀ ਵੀ ਦੱਸ ਦਿੱਤੀ ਹੈ, ਇਹਦੇ ਵਿੱਚੋਂ ਜੇ ਰੱਤੀ ਮਾਤਰ ਵੀ ਫਰਕ ਹੋਵੇ ਤਾਂ ਮੈਂ ਆਪਣਾ ਸਿਰ ਵੱਢ ਕੇ ਤੁਹਾਡੇ ਪੇਸ਼ ਕਰ ਦਿਆਂਗਾ। ਅਤੇ ਮੇਰੀਆਂ ਬੱਸਾਂ ਸੜਨ, ਮੈਂ ਤਾਂ ਵੀ ਕਾਂਗਰਸੀ, ਲਾਇਸੈਂਸ ਮੇਰੇ ਕੈਂਸਲ ਹੋਣ, ਮੈਂ ਤਾਂ ਵੀ ਕਾਂਗਰਸੀ, ਨਾਲ ਦੇ ਸਿੰਘ ਸ਼ਹੀਦ ਹੋ ਜਾਣ, ਮੈਂ ਤਾਂ ਵੀ ਕਾਂਗਰਸੀ, ਅਤੇ ਜੇ ਸਿੰਘਾਂ 'ਤੇ ਕੁੱਟ ਪੈਣ ਤਾਂ ਵੀ ਕਾਂਗਰਸੀ, ਜੇ ਸਿੰਘਾਂ ਦਾ ਇਤਨਾ ਨੁਕਸਾਨ ਹੋਵੇ, ਵਿਦਿਆਰਥੀ ਮੇਰੇ ਨਾਲ ਦੇ ਪੁੱਠੇ ਫੜ ਕੇ ਲਟਕਾਏ ਜਾਣ, ਮੈਂ ਤਾਂ ਵੀ ਕਾਂਗਰਸੀ, ਇਹਨਾਂ ਦੇ ਲਾਇਸੈਂਸ ਬਣ ਤਾਂ ਵੀ ਅਕਾਲੀ, ਇਹਨਾਂ ਕੋਲ ਕਾਤਲ ਚਾਹ ਪੀਣ ਤਾਂ ਵੀ ਅਕਾਲੀ, ਇਹ ਕਾਤਲਾਂ ਨੂੰ ਜੱਫੀਆਂ ਪਾਉਣ ਤਾਂ ਵੀ ਅਕਾਲੀ, ਇਹ ਸਾਰੇ ਦੇ ਸਾਰੇ ਕਾਂਗਰਸੀਆਂ ਦੇ ਘਰ ਰੋਟੀ ਖਾ ਲੈਣ 'ਤੇ ਤਾਂ ਵੀ ਅਕਾਲੀ, ਅਤੇ ਮੈਂ ਅਕਾਲ ਤਖਤ ਸਾਹਿਬ 'ਤੇ ਬੈਠ ਕੇ ਇੰਟਰਵਿਊ ਦੇ ਰਿਹਾ, ਭਰ ਰਿਹਾ। ਸੋ ਮੈਂ ਪਰ ਇਹ ਨਿਸ਼ਚੇ ਨਾਲ ਕਹਿਣ ਨੂੰ ਤਿਆਰ ਹੈ ਕਿ 8 ਸਾਲਾਂ ਵਿੱਚ, 8ਵਾਂ ਸਾਲ ਮੈਨੂੰ ਹੋਇਆ ਦਸਤਾਰਬੰਦੀ ਹੋਈ ਨੂੰ, 8ਸਾਲਾਂ ਵਿੱਚ ਕਿਸੇ ਕਾਂਗਰਸੀ ਐੱਮ ਐੱਲ ਏ ਦੇ ਘਰੋਂ, ਕਿਸੇ ਅਕਾਲੀ ਐੱਮ ਐੱਲ ਏ ਦੇ ਘਰੋਂ, ਕਿਸੇ ਕਾਮਰੇਡ ਐੱਮ ਐੱਲ ਏ ਦੇ ਘਰੋਂ, ਕਿਸੇ ਸੋਸ਼ਲਿਸਟ ਐੱਮ ਐੱਲ ਏ ਦੇ ਘਰੋਂ, ਦਾਸ ਨੂੰ ਕਿਸੇ ਨੇ ਫਿੱਕੇ ਪਾਣੀ ਦੀ ਇੱਕ ਘੋਟਿਕ ਪੀਂਦਿਆਂ ਹੋਇਆ ਮੈਨੂੰ ਕਿਸੇ ਨੇ ਵੇਖਿਆ ਜਾਂ ਫੜਿਆ, ਤਾਂ ਮੈਂ ਆਪਣੇ ਸਿਰ ਵੜਾਉਣ ਨੂੰ ਤਿਆਰ ਹਾਂ। ਹਾਂ, ਜਨਤਾ ਦੇ ਘਰੋਂ ਚਾਹੇ ਕੋਈ ਕਾਂਗਰਸੀ ਹੈ ਚਾਹੇ ਅਕਾਲੀ ਹੈ, ਉਹ ਮੈਂ ਲੰਗਰ ਛਕਦਾ, ਕਿਉਂਕਿ ਮੇਰੇ ਕੋਲ ਜਿਹੜਾ ਆਇਆ ਮੈਂ ਉਹਨੂੰ ਅੰਮ੍ਰਿਤ ਛਕਾਉਣਾ ਅਤੇ ਗੁਰੂ ਦੇ ਲੜ ਲਾਉਣਾ, ਇਹ ਮੇਰਾ ਕੰਮ ਹੈ। ਸੋ ਇਹਦਾ ਫੈਸਲਾ ਸੰਗਤ ਗੁਰੂ ਕੀ ਆਪ ਕਰੋ। ਬਾਕੀ ਜੋ ਹੋ ਗੁਲਾਮੀ ਦੀਆਂ ਨਿਸ਼ਾਨੀਆਂ, ਭਾਈ ਜੰਗੀਰ ਸਿੰਘ, ਪਿਤਾ ਦਾ ਨਾਮ ਤਾਰਾ ਸਿੰਘ, ਪਿੰਡ ਇੱਟਾਂ ਵਾਲੀ, ਦਾਸ ਨਾਲ ਉਹ ਸੰਬੰਧਿਤ ਸੀ, ਉਹਨੂੰ ਪਕੜਿਆ ਗਿਆ, ਨਾ ਤਾਂ ਘਰੋਂ ਦੇ ਕੋਈ ਕਾਰਤੂਸ ਮਿਲਿਆ, ਨਾ ਕੋਈ ਰਾਈਫਲ, ਨਾ ਕੋਈ ਬੰਦਾ ਫੜਿਆ ਗਿਆ, ਕੇਵਲ ਇਹ ਸ਼ੱਕ ਵਿੱਚ ਫੜਿਆ ਕਿ ਪਿੰਡਾਂ ਵਾਲਿਆਂ ਦਾ ਬੰਦਾ ਹੈ। ਉਹਦਾ ਪੱਟ ਚੀਰ ਕੇ ਲੂਣ ਨਾਲ ਭਰਿਆ ਗਿਆ, ਉੱਪਰ ਪੱਟੀ ਬੱਧੀ ਗਈ ਕਿ ਹਿੰਦੁਸਤਾਨ ਦੇ ਕਿਸੇ ਹਿੰਦੂ ਦੇ ਬੱਧੀ ਹੈ ਅਤੇ ਕੋਈ ਦੱਸੇ ਇਹ ਗੁਲਾਮੀ ਦੀ ਨਿਸ਼ਾਨੀ ਹੈ। ਸੋ ਭਾਈ ਜਸਵੀਰ ਸਿੰਘ, ਪਿੰਡ ਚੁੱਪ ਕੇ ਤੇ, ਤਹਿਸੀਲ ਮੋਗਾ, ਜ਼ਿਲ੍ਹਾ ਫਰੀਦਕੋਟ, ਉਹਨੂੰ ਉਹ ਗ੍ਰੰਥੀ ਹੈ ਅਤੇ ਗਰੀਬ ਸਿੱਖਾਂ ਦੇ ਘਰ ਜੰਮਿਆ, ਜਿੱਥੇ ਚੋਂ ਪੜ੍ਹਿਆ, ਉਹਨੂੰ ਪਕੜਿਆ ਗਿਆ, ਉਹਨੂੰ ਕਿਹਾ ਗਿਆ ਕਿ ਤੇਰੇ ਕੋਲ ਅੱਤਵਾਦੀ ਹੁੰਦੇ, ਕਹਿੰਦੇ ਮੇਰੇ ਕੋਲ ਹੈ ਤਾਂ ਕੋਈ ਫੜ ਲਵੋ। ਕੋਈ ਬੰਦਾ ਉਹਦੇ ਕੋਲੋਂ ਨਹੀਂ ਫੜਿਆ ਗਿਆ, ਉਹਦੇ ਮੂੰਹ ਵਿੱਚ ਉਹਦਾ ਨਾਮ ਹੈ ਸਿਆਮ ਸੁੰਦਰ, ਹਿੰਦੂ ਦਾ ਸਿਪਾਹੀ ਹੈ, ਹੋਰ ਬਾਕੀ ਪੁਲਿਸ ਵਾਲੇ ਹਿੰਦੂ ਨਾਲ ਲੈ ਕੇ ਉਹਦੇ ਮੂੰਹ 'ਚ ਤੰਬਾਕੂ ਭੋਰਿਆ, ਉਹਦੇ ਮੂੰਹ 'ਚ ਥੁੱਕਿਆ ਅਤੇ ਉਹਦੀ ਕਿਰਪਾਨ ਲਾਈ ਗਈ। ਇਹ ਗੁਲਾਮੀ ਦੀਆਂ ਪ੍ਰਤੱਖ ਨਿਸ਼ਾਨੀਆਂ ਕਿ ਕਿਸੇ ਹਿੰਦੁਸਤਾਨ ਦੇ ਇੱਕ ਵੀ ਹਿੰਦੂ ਦੇ ਮੂੰਹ ਵਿੱਚ ਗਊ ਦਾ ਹੱਡ ਕਦੇ 36 ਸਾਲਾਂ 'ਚ ਕਿਸੇ ਸਿੱਖ ਨੇ ਦਿੱਤਾ। ਇਦੋਂ ਵੱਡੀ ਦੁਰਦਸ਼ਾ ਕੀ ਹੋਵੇਗੀ? ਅਤੇ ਜੋ ਹੁਣ ਹੋ ਰਿਹਾ, 8 ਤਾਰੀਖ ਨੂੰ ਪੰਥ ਵੱਲੋਂ ਜੋ ਪ੍ਰੋਗਰਾਮ ਦਿੱਤਾ ਗਿਆ ਸੀ, ਉਹ ਕਿਸੇ ਥਾਂ 'ਤੇ ਕੋਈ ਘਟਨਾ ਨਹੀਂ ਵਾਪਰੀ, ਸ਼ਾਂਤੀ ਦੇ ਨਾਲ ਉਹ ਅੰਦੋਲਨ ਸਮਾਪਤ ਹੋਇਆ ਜੋ ਬੰਦ ਦਾ ਸੀ। 14 ਤਰੀਕ ਨੂੰ ਪਵਨ ਕੁਮਾਰ ਦੇ ਸੰਬੰਧ ਵਿੱਚ ਹਿੰਦੂ ਸੁਰੱਖਿਆ ਸਮਿਤੀ ਨੇ ਬੰਦ ਦੀ ਕਾਲ ਦਿੱਤੀ, ਜਿਸ ਦੇ ਸੰਬੰਧ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਫੋਟੋ ਵੱਢੀ ਗਈ। ਹਰਿਮੰਦਰ ਸਾਹਿਬ ਦਾ ਮਾਡਲ ਜੋ ਬਣਾ ਕੇ ਰੇਲਵੇ ਸਟੇਸ਼ਨ 'ਤੇ ਲਾਇਆ ਸੀ ਉਹ ਤੋੜਿਆ ਗਿਆ, ਸਿੱਖਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ। 14 ਤੋਂ ਲੈ ਕੇ ਅੱਜ 21 ਤਰੀਕ ਆ ਸ਼ੰਕ ਨੇ ਅਤੇ 22, ਅੱਜ 22 ਤਾਰੀਖ ਤੱਕ ਹਰਿਆਣੇ ਦੇ ਵਿੱਚ ਜੋ ਦੁਰਦਸ਼ਾ ਸਿੱਖਾਂ ਦੀ ਹੋਈ ਹੈ ਉਹ ਤੁਹਾਨੂੰ ਤਾਂ ਦੂਰ ਬੈਠਿਆਂ ਸਿੱਖਾਂ ਨੂੰ ਘੱਟ ਪਤਾ ਹੈ, ਅਤੇ ਮੇਰੇ ਕੋਲ ਇੱਥੇ ਸਿੱਖ ਪਹੁੰਚੇ ਹੈ, ਇੱਕ ਦੋਵਾਂ ਨੇ ਤੁਹਾਨੂੰ ਮੈਂ ਨਾਂ ਵੀ ਦੇਵਾਂਗਾ। ਭਾਈ ਬਖਸ਼ੀਸ਼ ਸਿੰਘ ਪਿੰਡ ਮੁਰਾਦਪੁਰਾ ਸਰਕਲ ਤਰਨ ਤਾਰਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰਕ ਸਕੱਤਰ, ਆਹ ਮੇਰੇ ਕੋਲ ਬਜ਼ੁਰਗ ਬੈਠੇ ਹੈ ਇਹਨਾਂ ਦੀ ਉਮਰ ਦਾ, ਉਹਦੀ ਦਾੜੀ ਅਤੇ ਸਿਰ ਮੁੰਨ ਕੇ ਉਹਨਾਂ ਨੇ ਕੱਲ੍ਹ ਮੇਰੇ ਕੋਲ ਇੱਥੇ ਲੌਂਗੋਵਾਲ ਕੋਲ ਭੇਜ ਦਿੱਤਾ ਹੈ। ਅੱਖੀਂ ਉਹ ਸਾਰੀ ਸੰਗਤ ਨੇ ਵੇਖਿਆ, ਮੁਰਾਦਪੁਰੇ ਪਿੰਡ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰਕ ਸਕੱਤਰ ਹੈ ਸਰਕਲ ਤਰਨ ਤਾਰਨ ਦਾ, ਇੱਕ ਇਕੱਲਾ ਪਿੰਡ ਹੈ ਤਰਨ ਤਾਰਨ ਸਾਹਿਬ ਦੇ ਲਾਗੇ, ਉੱਥੋਂ ਦਾ ਪ੍ਰੇਮੀ ਸੀ, ਉਹਦੀ ਦਾੜੀ ਨੂੰ ਅੱਗ ਲਾ ਕੇ ਸਾੜਿਆ ਗਿਆ ਅਤੇ ਉਹਦੇ ਕੇਸ ਕੈਂਚੀ ਨਾਲ ਕੱਟੇ ਗਏ। ਭਾਈ ਬਖਸ਼ੀਸ਼ ਸਿੰਘ ਦੇ ਬੋਧੀ ਛੱਡੀ ਗਈ, ਬਾਕੀ ਸਾਰਾ ਮੁੰਨ ਦੱਸਿਆ ਗਿਆ। ਬਖਸ਼ੀਸ਼ ਸਿੰਘ ਦੇ ਦੱਸਣ ਦੁਆਰਾ ਹੈ ਕਿ ਕੁਝ ਸਿੰਘਾਂ ਨੂੰ ਪਕੜ ਕੇ ਅਤੇ ਛੱਪੜ 'ਚ ਲੰਮਿਆਂ ਪਾ ਕੇ 3-3 ਹਿੰਦੂ ਉਹਨਾਂ ਦੇ ਉੱਪਰ ਖੜੋ ਗਏ ਅਤੇ ਪਾਣੀ 'ਚ ਡੁੱਬੋ ਕੇ ਸਿੱਖ ਮਾਰੇ। ਕੈਂਥਲ ਦਾ ਜਥੇਦਾਰ ਮੇਰੇ ਕੋਲ ਆਇਆ ਸੀ, ਅੱਜ ਹੀ ਸਵੇਰੇ ਗਿਆ ਹੈ 22 ਤਰੀਕ ਵਾਲੇ ਦਿਨ, ਕੱਲ੍ਹ 21 ਰਾਤ ਨੂੰ ਆਇਆ ਸੀ। ਸੋ ਉੱਥੇ 2 ਗੁਰਦੁਆਰੇ ਬਾਬਾ ਹਰਬੰਸ ਸਿੰਘ ਜੀ ਕਾਰਤੀ ਬਾਬਾ ਵਾਲੇ ਮਹਾਂਪੁਰਖ ਨੇ ਬਣਾਏ ਹੈ, ਇੱਕ ਸ਼ਹਿਰ ਵਿੱਚ ਸੀ ਸਮਾਧ ਸ਼ਹੀਦਾਂ ਦੀ ਯਾਦ ਵਿੱਚ ਬਣੀ ਹੋਈ। ਸੋ ਉਹ ਵੱਡੇ ਗੁਰਦੁਆਰਿਆਂ ਦੀ ਸੰਭਾਲ ਤਾਂ ਪੇਂਡੂ ਸਿੰਘਾਂ ਨੇ ਆ ਕੇ ਕੀਤੀ ਅਤੇ ਜਿਹੜੇ ਸ਼ਹਿਰ ਵਿੱਚ ਸਿੱਖ ਰਹਿੰਦੇ ਸੀ ਉਹ ਜਰਾ ਕਮਜ਼ੋਰੀ ਵਿਖਾਈ। ਤਾਂ ਉੱਥੇ 2 ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 19 ਜਾਂ 20 ਤਰੀਕ ਵਾਲੇ ਦਿਨ ਉਹ ਸਮਾਧ ਵਿੱਚੋਂ ਕੱਢ ਕੇ ਅਤੇ ਕੈਂਥਲ ਜਿਹੜਾ ਵੱਡਾ ਚੌਂਕ ਹੈ ਉਹਦੇ ਵਿੱਚ ਲਿਜਾ ਕੇ ਹਿੰਦੂਆਂ ਸਮੇਤ ਪੁਲਿਸ ਦੇ ਸਹਾਇਤਾ ਨਾਲ ਉਹ ਦੋਹਾਂ ਸਰੂਪਾਂ ਨੂੰ ਅੱਗ ਲਾ ਕੇ ਲੋਕਾਂ ਦੇ ਸਾਹਮਣੇ ਸਾੜਿਆ। ਹੁਣ ਸਿੱਖ ਦੇਖ ਲਓ ਇੰਨੀ ਕਬੂਲ ਗੁਲਾਮੀ ਕਬੂਲ ਕਰਨੀ ਹੈ ਜਾਂ ਨਹੀਂ, ਮੈਥੋਂ ਤਾਂ ਹੋਣੀ ਨਹੀਂ, ਜੋ ਗੁਰੂ ਸਾਹਿਬ ਬਲ ਬਖਸ਼ੇਗਾ ਉਹਦੇ ਆਧਾਰ 'ਤੇ ਮੈਂ ਚੱਲਾਂਗਾ ਅਤੇ ਹੱਕ ਜ਼ਰੂਰ ਲਵਾਂਗਾ ਜੇ ਮਾਰਨ ਸ਼ਕਤੀ ਦਿੱਤੀ। ਜਿੰਨਾਂ ਪੁਲਿਸ ਵਾਲਿਆਂ ਨੇ ਸ਼ਹੀਦਾਂ ਦਾ ਖੂਨ ਪੀਤਾ, ਧੀਆਂ ਦੀ ਇੱਜ਼ਤ ਲੁੱਟੀ ਹੈ, ਲੜਕੀਆਂ ਸਿੱਖਾਂ ਦੀਆਂ ਦੀ ਬੇਪਤੀ ਕੀਤੀ ਹੈ, ਮਾਸੂਮਾਂ ਨੂੰ ਮਾਰਿਆ ਹੈ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਕੁਝ ਦਾ ਬਦਲਾ ਗੁਰੂ ਕੇ ਕਿਸੇ ਲਾਲਾ ਨੇ ਲਿਆ ਹੈ ਅਤੇ ਜਿਹੜੇ ਬਾਕੀ ਰਹਿੰਦੇ ਹੈ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਮੈਂ ਤਾਂ ਬਦਲਾ ਜ਼ਰੂਰ ਲਵਾਂਗਾ, ਇਹਦਾ ਵਜਾਨਾ ਜੋ ਵੀ ਮੈਨੂੰ ਚੁਕਾਉਣਾ ਪਿਆ ਉਹ ਮੈਂ ਚੁਕਾਵਾਂਗਾ। ਨਿਰਦੋਸ਼ੇ 'ਤੇ ਵਾਰ ਕਰਦਾ ਨਹੀਂ ਅਤੇ ਸ਼ਹੀਦਾਂ ਨੇ ਕਾਤਲ ਨਾਲ ਲਿਹਾਜ਼ ਮੈਥੋਂ ਹੋਣਾ ਨਹੀਂ, ਇਹ ਸੰਗਤ ਜਾਣੇ ਅਤੇ ਚਾਹੇ ਗੌਰਮੈਂਟ ਜਾਣੇ। ਬਾਕੀ ਜੋ ਇਹ ਪ੍ਰਾਪੇਗੰਡਾ ਮੈਨੂੰ ਪਤਾ ਲੱਗਾ ਕੁਝ ਸੱਜਣਾਂ ਤੋਂ, ਮੰਡ ਸਾਹਿਬ ਵੀ ਮੇਰੇ ਕੋਲ ਬੈਠੇ ਹੈ, ਇਹਨਾਂ ਨਾਲ ਕਈ ਵਾਰੀ ਵਿਚਾਰਾਂ ਹੋਈਆਂ ਬੜੀਆਂ ਪ੍ਰੇਮ ਦੇ ਨਾਲ, ਅਤੇ ਕੁਝ ਪ੍ਰੇਮੀਆਂ ਤੋਂ ਮੈਨੂੰ ਇਹ ਪਤਾ ਲੱਗਾ ਕਿ ਮੇਰੇ ਨਾਂ ਦੇ ਉੱਪਰ ਬਾਹਰ ਅਨੇਕ ਪ੍ਰਕਾਰ ਦਾ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਲੋਕਾਂ 'ਚ ਨਫ਼ਰਤ ਪੈਦਾ ਕਰਨ ਵਾਸਤੇ, ਅਤੇ ਪ੍ਰਚਾਰ ਮੈਂ ਟੈਲੀਵਿਜ਼ਨ 'ਤੇ ਭਰ ਦਿੱਤਾ ਹੈ, ਇਹ ਹੁਣ ਤੁਸੀਂ ਸੁਣ ਲਓ ਜੀ। ਮੈਂ ਨਹੀਂ ਕੁਝ ਕਹਿੰਦਾ, ਮੈਂ ਕਹੀ ਹੈ, ਜੇ ਮੇਰੇ ਮੂੰਹੋਂ ਮੈਨੂੰ ਪੁੱਛਣਾ ਚਾਹੋਗੇ ਤਾਂ ਮੈਂ ਤਾਂ ਇਹ ਕਹਾਂਗਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਮੇਰੇ ਵਰਗਾ ਤਾਂ ਲੁੱਚਾ ਅਤੇ ਭੈੜਾ ਕੋਈ ਨਹੀਂ, ਤੁਹਾਡੇ ਗੁਰੂ ਕੀ ਸੰਗਤ ਵਰਗਾ ਕੋਈ ਚੰਗਾ ਨਹੀਂ, ਪਰ ਇਹਦਾ ਨਿਰਣਾ ਇਹ ਤੁਸਾਂ ਕਰਨਾ ਆਪ ਵੀ, ਮੈਂ ਕਹੀ ਹੈ, ਮੈਂ ਤਾਂ ਇੱਕ ਪੰਨ ਪੱਤਾਂ ਦਾ ਮਿੱਟੀ ਦਾ ਭਰਿਆ ਹੋਇਆ ਗੰਦਗੀ ਦਾ ਭਰਿਆ ਹੋਇਆ ਕਪੂਤਲਾ, ਪਰ ਇੱਕ ਗੱਲ ਜ਼ਰੂਰ ਬਾਹਰ ਦੇ ਸਿੱਖਾਂ ਕੋਲੋਂ ਪੁੱਛਾਂਗਾ ਕਿ ਕਿਸੇ ਵੀ ਅਖਬਾਰ ਵਿੱਚ ਵਿਦੇਸ਼ਾਂ ਵਿੱਚ ਬੈਠੇ ਕਿਸੇ ਵੀ ਸਿੱਖ ਨੇ, ਮਰਦ ਨੇ, ਬੀਬੀਆਂ ਨੇ, ਬੱਚਿਆਂ ਨੇ, ਕਦੇ ਕਿਸੇ ਅਖਬਾਰ 'ਚ ਪੜ੍ਹਿਆ ਕਿ ਮੈਂ ਸ਼ਹੀਦੀ ਫੰਡ ਕੋਈ ਖੋਲ੍ਹਿਆ? ਕੋਈ ਸਬੂਤ ਹੈ ਤਾਂ ਦਿਓ। ਸ਼੍ਰੋਮਣੀ ਅਕਾਲੀ ਦਲ ਦੇ ਨਾਂ 'ਤੇ ਫੋਟੋ ਅਖਬਾਰਾਂ ਛਾਪ ਕੇ ਆਉਂਦੀਆਂ ਸ਼ਹੀਦੀ ਫੰਡ ਦੀਆਂ, ਸ਼੍ਰੋਮਣੀ ਅਕਾਲੀ ਦਲ ਦੇ ਨਾਂ 'ਤੇ ਛਾਪ ਕੇ ਆਉਂਦੀਆਂ ਸ਼ਹੀਦੀ ਫੰਡ ਦੀਆਂ, ਬਾਕੀ ਅਖੰਡ ਕੀਰਤਨੀ ਜਥੇ ਵੱਲੋਂ ਵੀ ਸ਼ਹੀਦੀ ਫੰਡ ਖੁੱਲ੍ਹਿਆ, ਕੋਈ ਹਿੰਦੁਸਤਾਨ ਦਾ ਅਤੇ ਵਿਦੇਸ਼ ਵਿੱਚ ਬੈਠਾ ਸਿੱਖ ਦੱਸੀ ਨੇ ਮੇਰੇ ਨਾਂ 'ਤੇ ਸ਼ਹੀਦੀ ਫੰਡ ਖੁੱਲ੍ਹਾ ਦੇਖਿਆ। 300 ਸਿੰਘਾਂ 'ਤੇ ਮੁਕੱਦਮੇ ਚੱਲਦੇ ਹੈ ਅਤੇ 2.5 ਕਿੱਲੇ ਜ਼ਮੀਨ ਦੇ ਦਾਸ ਕੋਲ, ਉਹ ਵੀ ਕਵਰਾਂ ਪੁੱਟ ਕੇ ਸਿੰਘਾਂ ਨੇ ਬਣਾਏ, ਗੰਢੇ ਗੁੰਢੇ ਲਾ ਲੈਂਦੇ ਹੈ, 2 ਮਹੀਨੇ 'ਚ ਨੇ ਗੰਢੇ, ਸੰਗਤ ਦੇ ਵਿੱਚ ਲੱਗ ਜਾਂਦੇ, ਮਿੱਟੀ ਨਾ ਖਰਚ। 300 ਸਿੰਘਾਂ ਉੱਤੇ ਮੁਕੱਦਮੇ, 300 ਮੁਕੱਦਮੇ ਨਹੀਂ, 300 ਸਿੰਘਾਂ ਉੱਤੇ ਅਤੇ 21 ਮੁਕੱਦਮੇ ਕਈਆਂ ਪ੍ਰੇਮੀਆਂ 'ਤੇ ਹਨ, 5, 5, 7, 7, 12, 13 ਤਾਮ ਸਿੰਘਾਂ 'ਤੇ ਹੈ, ਅਤੇ ਇੰਨੇ ਮੁਕੱਦਮਿਆਂ ਵਿੱਚੋਂ 25 ਸਿੰਘਾਂ ਦੇ ਮੁਕੱਦਮੇ ਲੜਦੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸਿੱਧ ਕਰ ਦਿਓ ਅਤੇ ਮੈਂ ਬਾਹਰ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦਾ ਦੇਣਦਾਰ ਹੋਵਾਂਗਾ। 275 ਸਿੰਘਾਂ ਦੇ ਮੁਕਾਦਮੇ ਦੱਸੋ ਕੌਣ ਲੜਦਾ? ਇਹ ਮੈਂ ਨਹੀਂ ਕਹਿੰਦਾ, ਮੈਂ ਲੜਦਾ, ਇਹ ਤਾਂ ਗੁਰੂ ਜਾਣੇ ਅਤੇ ਜਾਂ ਜਿਨ੍ਹਾਂ ਦੇ ਮੁਕਦਮੇ ਲੜੇ ਜਾ ਰਹੇ ਉਹਨਾਂ ਨੂੰ ਪੁੱਛ ਲਿਓ। ਬਾਕੀ ਮੇਰੇ ਕੋਲੋਂ ਵਿਦੇਸ਼ ਵਿੱਚ ਬੈਠੇ ਕਈ ਸਿੱਖਾਂ ਨੇ ਪੁੱਛਿਆ ਕਈ ਵੇਰਾਂ, ਇੱਕ ਦੋਵਾਂ ਨੇ ਸੈਂਕੜੇ ਸਿੱਖਾਂ ਦੀਆਂ ਮਿਸਾਲਾਂ ਮੇਰੇ ਕੋਲ ਕਿ ਸੰਤ ਜੀ, ਜੇ ਅਸੀਂ ਸ਼ਹੀਦਾਂ ਦੀ ਸੇਵਾ ਕਰਨੀ ਹੋਵੇ ਸ਼ਹੀਦਾਂ ਦੇ ਪਰਿਵਾਰਾਂ ਦੀ ਕਿਵੇਂ ਕਰੀਏ? ਇਹ ਭਾਈ ਤੁਹਾਡਾ ਆਪਣਾ ਫਰਜ਼ ਹੈ, ਮੇਰਾ ਨਹੀਂ। ਰਾਹ ਤੈਨੂੰ ਦੱਸ ਦਿੰਦਾ, ਜਿਹੜਾ ਚੰਗਾ ਲੱਗਾ ਉਹ ਮਨਜ਼ੂਰ ਕਰ ਲਿਓ। ਸਭ ਤੋਂ ਪਹਿਲਾ ਰਾਹ ਤਾਂ ਸ਼ਹੀਦਾਂ ਦੀ ਸੇਵਾ ਕਰਨ ਦਾ ਇਹ ਹੈ ਕਿ ਜੇ ਸੰਗਤ ਬਾਹਰਲੇ ਦੇਸ਼ਾਂ ਦੀ ਮਾਇਆ ਇਕੱਠੀ ਕਰੇ ਉਹ ਕਰਕੇ ਅਤੇ ਤੁਸੀਂ ਆਪ ਲੈ ਕੇ ਆਵੋ। ਮੈਂ ਇੱਥੋਂ ਇੱਕ ਕਾਰ ਅਤੇ ਇੱਕ ਆਪਣਾ ਡਰਾਈਵਰ ਉਹ ਤੁਹਾਨੂੰ ਦੇ ਦਿਆਂਗਾ, ਸ਼ਹੀਦਾਂ ਦੇ ਘਰਾਂ ਵਿੱਚ ਤੁਹਾਨੂੰ ਆਪ ਲੈ ਕੇ ਜਾਵੇਗਾ। ਜਿੰਨਾ ਜਿੰਨਾ ਤੁਸੀਂ ਖਰਚਾ ਉਹਨਾਂ ਨੂੰ ਦੇਣਾ ਚਾਹੋਗੇ ਉਹ ਆਪ ਦੇ ਲਿਓ। ਸਭ ਤੋਂ ਪਹਿਲਾ ਰਾਹ ਤਾਂ ਇਹ। ਦੂਜਾ, ਜੇ ਇਹ ਨਹੀਂ ਕਰ ਸਕਦੇ ਤਾਂ ਸ਼ਹੀਦਾਂ ਦੇ ਸਿਰ ਨਾਲ ਵੀ ਮੈਂ ਸਾਰਿਆਂ ਦੇ ਸਕਦਾ, ਕਿਸੇ 'ਤੇ ਰੋ ਨਾ। ਤੀਜਾ ਰਾਹ ਹੈ, ਜੇ ਜਥੇ 'ਤੇ ਯਕੀਨ ਹੋਵੇ ਕਿ ਜਥੇ ਨੂੰ ਭੇਜਣਾ ਚਾਹੋਗੇ ਆਪਣੀ ਮਰਜ਼ੀ ਨਾਲ, ਮੇਰੇ ਵੱਲੋਂ ਮੰਗ ਕੋਈ ਨਹੀਂ ਤੁਹਾਡੇ ਕੋਲੋਂ ਮਾਇਆ ਦੀ, ਆਪ ਭੇਜਣਾ ਚਾਹੋਗੇ ਭੇਜ ਦਿਓ, ਨਹੀਂ ਭੇਜਣਾ ਚਾਹੋਗੇ ਤਾਂ ਮੰਗ ਕੋਈ ਨਹੀਂ। ਮੰਗ ਤਾਂ ਮੈਂ ਕੇਵਲ ਹਾਂ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ, ਅਤੇ ਸਮੁੱਚੇ ਤੌਰ 'ਤੇ ਸੰਗਤ ਵਿੱਚ ਤਾਂ ਸੰਗਤਾਂ ਮੰਗਦਾ ਹਾਂ। ਪਰ ਜੇ ਕੋਈ ਅਮੀਰ ਅਤੇ ਧਨੀ ਕੋਈ ਰਜਵਾੜਾ ਕਹੇ ਕਿ ਤੂੰ ਇੱਕ ਵੇਰਾ ਮੈਨੂੰ ਸਲੂਟ ਮਾਰ ਦੇ, ਤੈਨੂੰ 1,00,000 ਦੇ ਦਿਆਂਗਾ, ਜੁੱਤੀ ਤਾਂ ਚੜਵਾ ਲਾਂਗਾ, ਸਲੂਟ ਨਹੀਂ ਮਾਰਾਂਗਾ। ਸੰਗਤ ਰੂਪ ਵਿੱਚ ਆਪਣਾ ਸਿਰ ਵੀ ਸੰਗਤ ਦੇ ਜੋੜਿਆ 'ਤੇ ਰੱਖ ਦਿਆਂਗਾ। ਇਹਦਾ ਫੈਸਲਾ ਹੁਣ ਤੁਸੀਂ ਸੰਗਤ ਕਰੋ ਅਤੇ ਗੁਰੂ ਕੀ ਸੰਗਤ ਜਾਣੋ। ਬਾਕੀ ਬਾਹਰ ਵਿਦੇਸ਼ਾਂ 'ਚ ਬੈਠੇ ਸਿੱਖਾਂ ਦਾ ਮੈਂ ਆਪਣੇ ਵੱਲੋਂ ਅਤੇ ਆਪਣੇ ਜਥੇ ਵੱਲੋਂ ਬਹੁਤ ਧੰਨਵਾਦੀ ਹੈ। ਤੁਸੀਂ ਮੈਕੀ ਤੌਰ 'ਤੇ ਸਰੀਰਕ ਤੌਰ 'ਤੇ ਜਥੇ ਭੇਜ ਕੇ ਕਨੇਡਾ, ਇੰਗਲੈਂਡ, ਅਮਰੀਕਾ ਵਿੱਚੋਂ ਪੰਥ ਦੇ ਇਸ ਸੰਘਰਸ਼ ਵਿੱਚ ਹਿੱਸਾ ਪਾਇਆ, ਬਹੁਤ ਹੀ ਜ਼ਿਆਦਾ ਧੰਨਵਾਦੀ ਹੈ। ਬਾਕੀ ਇਹ ਜ਼ਰੂਰ ਬੇਨਤੀ ਕਰਾਂਗਾ, ਕਿਰਪਾਨ ਕੈਂਚੀ ਅਤੇ ਪੱਛਣੇ ਦਾ ਜਿਹੜਾ ਅੰਤਰ ਹੈ ਇਹ ਸਿੱਖਾਂ ਨੂੰ ਆਪਣੇ ਦਿਲਾਂ ਵਿੱਚ ਵਸਾਉਣਾ ਚਾਹੀਦਾ ਹੈ। ਅਤੇ ਜਿਹੜਾ ਇਹ ਪ੍ਰਾਪੇਗੰਡਾ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਸਿੱਖ ਹਿੰਦੂਆਂ ਦਾ ਇੱਕ ਅੰਗ ਹੈ, ਮੈਂ ਬਿਲਕੁਲ ਇਹਦੇ ਉਲਟ ਹੈ। ਚਾਹੇ ਕੋਈ ਸਿੱਖ ਮੇਰੇ ਨਾਰਾਜ਼ੀ ਰਹੇ, ਚਾਹੇ ਗੁੱਸੇ ਰਹੇ, ਮੁੱਢ ਸਿੱਖ ਹੈ, ਬਾਕੀ ਟਹਿਣੀ ਟਹਿਣੀਆਂ ਅਤੇ ਪੱਤਰੇ ਹੈ। ਸਿੱਖ ਮੁੱਢ ਕਿਵੇਂ ਹੈ? 33 ਕਰੋੜ ਦੇਵਤਾ, 9 ਕਰੋੜ ਦੇਵੀ ਹੈ, 1,25,000 ਪੈਗੰਬਰ ਹੈ, 84 ਸਿੱਧ ਹੈ, 52 ਵੀਰ ਹੈ, 6 ਜਤੀ ਹੈ, 9 ਨਾਥ ਹੈ, 64 ਜੋਗਣੀਆਂ, 45 ਪਰਮ ਦੈਂਤ ਹੈ ਅਤੇ 10 ਗੁਰੂ ਸਾਹਿਬਾਨ ਹਨ। ਕੋਈ ਵੀ ਮਨੁੱਖ ਦੱਸੋ ਕਿਸੇ ਇਤਿਹਾਸ ਵਿੱਚ ਕਰੇ, ਕਿਸੇ ਨੇ ਪੜ੍ਹਿਆ, ਕਿਸੇ ਦੇ ਕੇਸ ਕੱਟੇ ਹੈ, ਸਭ ਕੇਸਾਂ ਧਾਰੀ ਹੈ। ਅਤੇ ਸਿੱਖ ਦੀ ਨਿਸ਼ਾਨੀ ਹੈ ਮੁੱਢਲੀ ਕੇਸ 'ਤੇ ਦੌੜ, ਹਿੰਦੂ ਦੀ ਨਿਸ਼ਾਨੀ ਹੈ ਟੋਪੀ ਚੋਟੀ ਅਤੇ ਕਖਾਈ ਧੋਤੀ, 12 ਤਿਲਕ ਮੱਥੇ, ਨੱਕ ਠੋਡੀ ਛਾਤੀ ਕੱਛਾਂ ਗੱਲਾਂ ਕੰਨਾਂ ਗਿੱਟੀ ਅਤੇ ਤਾਲੂਏ ਵਿੱਚ, 9 ਤਾਗਿਆਂ ਦਾ ਜਨੇਊ, ਸ਼ਿਵਲਿੰਗ ਦੀ ਚਰਨਾਮ ਤਲਵੇ, ਗੀਤਾ ਦਾ ਪਾਠੀ ਹੋਵੇ, ਤੰਬਾਕੂ ਨਾ ਪੀਵੇ, ਉਹ ਸਿੰਘ ਨੂੰ ਮੈਂ ਆਪਣਾ ਭਰਾ ਸਮਝਦਾ ਹਿੰਦੂ ਧਾਰਮਿਕ ਗ੍ਰੰਥਾਂ ਮੁਤਾਬਕ। ਵੈਸੇ ਹਿੰਦੂ ਨਹੀਂ, ਹਿੰਦੂ ਅਰਬੀ ਭਾਸ਼ਾ ਦਾ ਅੱਖਰ ਹੈ, ਅਰਬੀ ਦੇ ਵਿੱਚ ਚੋਰ ਨੂੰ ਹਿੰਦੂ ਕਹਿੰਦੇ ਆ, ਇਹਨਾਂ ਦੀ ਮਰਜ਼ੀ ਹੈ। 4 ਵੇਦ ਆ, 18 ਪੁਰਾਣ ਆ, 6 ਸ਼ਾਸਤਰ ਆ, 27 ਸਿਮਰਤੀਆਂ, 52 ਉਪਨਿਸ਼ਦਾਂ, 9 ਵਿਆਕਰਨ, 11 ਵੀ ਮੰਨੀਆਂ ਲੋਕਾਂ ਨੇ ਪਰ ਨਾ ਪ੍ਰਚਲਿਤ ਹੈ। ਕਿਸੇ ਵਿੱਚ ਹਿੰਦੂ ਅੱਖਰ ਨਹੀਂ ਤੁਹਾਨੂੰ ਮਿਲੇਗਾ, ਬ੍ਰਾਹਮਣ, ਬ੍ਰਾਹਮਣ ਅਤੇ ਬ੍ਰਾਹਮਣ ਇਹ ਅੱਖਰ ਤਾਂ ਮਿਲਣਗੇ, ਪਰ ਹਿੰਦੁਸਤਾਨ ਦਾ ਕੋਈ ਹਿੰਦੂ ਨਹੀਂ ਕਹਿੰਦਾ ਮੈਂ ਬ੍ਰਾਹਮਣ, ਸਾਰੇ ਕਹਿੰਦੇ ਹਿੰਦੂ ਹੈ। ਪਰ ਜੇ ਹਿੰਦੂ ਵੀ ਕਹਾਉਣਾ ਚਾਹੁੰਦੇ ਰਹਿਣ ਅਤੇ ਇਹ ਦੱਸਣ, ਇਹਨਾਂ ਗੱਲਾਂ ਦਾ ਸਬੂਤ ਦੇਣ, ਮੁਸਲਮਾਨ ਜਿਹੜਾ ਉਹ ਪੱਕਾ ਮੁਸਲਮਾਨ ਬਣੇ, ਇਸ ਵਾਸਤੇ ਮੁਸਲਮਾਨ ਵੀ ਕੈਂਚੀ ਨਾਲ ਬਣਦਾ ਅਤੇ ਹਿੰਦੂ ਵੀ ਕੈਂਚੀ ਨਾਲ ਬਣਦਾ। ਜਿਹੋ ਜਿਹੇ ਮਾਤਾ ਦੇ ਉਹਦੇ ਵਿੱਚੋਂ, ਮਾਤਾ ਦੇ ਪੇੜੇ ਵਿੱਚੋਂ ਜੰਮੇ ਹੈ, ਜੇ ਉਹੋ ਜਿਹੇ ਰਹੀਏ ਤਾਂ ਸਾਰਿਆਂ ਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਵੇਗਾ, ਛੱਲੀ ਰਾਮ ਅਤੇ ਮੁਹੰਮਦ ਅਲੀ ਅਤੇ ਗੁਲਾਮ ਅਲੀ ਇਹ ਕਹਿ ਕੇ ਨਹੀਂ ਕਿਸੇ ਨੂੰ ਬੁਲਾਇਆ ਜਾ ਸਕਦਾ। ਇਸ ਵਾਸਤੇ ਕੁਦਰਤ ਦੇ ਅਸੂਲ ਮੁਤਾਬਕ, ਸ਼ਕਤੀ ਦੇ ਕੁਦਰਤ ਮੁਤਾਬਕ, ਅਸੂਲ ਮੁਤਾਬਕ ਸਾਰੇ ਸਿੱਖ ਪਿੱਛੋਂ ਬਦਲ ਕੇ ਤਬਦੀਲ ਕੀਤੇ ਜਾਂਦੇ ਹੈ। ਬਾਕੀ ਕੈਂਚੀ ਅਤੇ ਪੱਛਣਾ ਦੋਵਧਾ ਅਤੇ ਫਿਰਕਾ ਪ੍ਰਸਤੀ ਦੇ ਪ੍ਰਤੀਕ ਹੈ, ਕਿਰਪਾਨ ਏਕਤਾ ਦੀ ਪ੍ਰਤੀਕ ਹੈ, ਇਤਿਹਾਸਕ ਤੱਥ ਤੁਹਾਡੇ ਸਾਹਮਣੇ ਮੈਂ ਰੱਖਾਂਗਾ। ਕੈਂਚੀ ਅਤੇ ਪੱਛਣੇ ਨਾਲ ਮੂੰਹ ਸਿਰ ਮੁੰਨ ਦੀਏ ਅਤੇ ਹਿੰਦੂ ਪ੍ਰਤੀਤ ਹੁੰਦਾ, ਕੈਂਚੀ ਪੱਛਣੇ ਨਾਲ ਲਾਵਾਂ ਕੱਟ ਕੇ ਸੁਨਤ ਕਰ ਦਈਏ ਅਤੇ ਮੁਸਲਮਾਨ ਬਣ ਜਾਂਦਾ, ਅਤੇ ਕੈਂਚੀ ਪੱਛਣੇ ਦੀ ਵਰਤੋਂ ਨਾ ਕਰੀਏ ਅਤੇ ਜੰਮਿਆ ਜਮਾਇਆ ਰਹਿਣ ਦੀਏ ਅਤੇ ਸਿੱਖ ਹੈ, ਅਤੇ ਗਾਤਰੇ ਕਿਰਪਾਨ ਪਾ ਲਈਏ ਅਤੇ ਸਿੰਘ ਹੈ। ਕੈਂਚੀ ਪੱਛਣੇ ਨਾਲ ਕੱਟੇ ਹੋਏ ਕੇਸ ਗਾੜਾ ਨਾਈ ਦੀ ਗੰਦੀ ਨਾਲੀ 'ਚ ਜਾਂਦੇ ਹੈ, ਅਤੇ ਕਿਰਪਾਨ ਦੇ ਨਾਲ 5 ਵਰਗ ਦੇ ਪਛੜੇ ਹੋਏ ਲੋਕਾਂ ਦਾ ਸਿਰ ਵੱਢ ਕੇ ਅੰਮ੍ਰਿਤ ਦੇ ਬਾਟੇ ਕੋਲ ਲਿਜਾਇਆ ਗਿਆ, ਅਤੇ ਅੰਮ੍ਰਿਤ ਦੇ ਬਾਟੇ ਕੋਲ ਲਿਜਾ ਕੇ ਅੰਮ੍ਰਿਤ ਛਕਾ ਕੇ ਗੁਰੂ ਦਾ ਰੂਪ ਹੀ ਨਹੀਂ ਬਣਿਆ ਇਕੱਲਾ, ਬਲਕਿ ਗੁਰੂ ਦਾ ਮਾਲਕ ਬਣ ਗਿਆ। ਗੁਰੂ ਦੇ ਸ਼ਬਦਾਂ ਮੁਤਾਬਕ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ।
ਸੋ ਇਸ ਵਾਸਤੇ ਕਿਰਪਾਨ ਏਕਤਾ ਦੀ ਪ੍ਰਤੀਕ ਹੈ, ਕੈਂਕੀ ਅਤੇ ਪਛਨਾ ਦੁਬਧਾ ਅਤੇ ਫਿਰਕਾ ਪ੍ਰਸਤੀ ਦੀ ਪ੍ਰਤੀਕ ਹੈ, ਚਾਹੇ ਕੋਈ ਕ੍ਰਿਸਚਨ ਹੈ, ਚਾਹੇ ਕੋਈ ਈਸਾਈ ਹੈ, ਚਾਹੇ ਕੋਈ ਅੰਗਰੇਜ਼ ਹੈ। ਸੋ ਇਹਨਾਂ ਦੇ ਸਾਹਮਣੇ ਇਹ ਤੱਥ ਰੱਖ ਦਿਓ, ਉਹਨਾਂ ਨੂੰ ਕਹੋ ਵੀ ਜੈਸਾ ਕੁਦਰਤ ਨੇ ਤੁਹਾਨੂੰ ਪੈਦਾ ਕਰਕੇ ਭੇਜਿਆ, ਜੇ ਤੁਸੀਂ ਉਹੋ ਜਿਹੇ ਰਹੋਗੇ ਤਾਂ ਫਿਰ ਤੁਹਾਨੂੰ ਲੋਕ ਕੀ ਕਹਿਣਗੇ? ਹਰ ਇੱਕ ਨੂੰ ਕਹਿਣਾ ਪਵੇਗਾ ਕਿ ਸਾਨੂੰ ਸਰਦਾਰ ਕਹਿਣਗੇ। ਅਤੇ ਫਿਰ ਕਿਵੇਂ ਕਹਿੰਦੇ ਆ ਵੀ ਸਿੱਖ ਜਿਹੜੇ ਹੈ ਇਹ ਹਿੰਦੂਆਂ 'ਚੋਂ ਨਿਕਲਿਆ? ਇਹਦਾ ਉੱਤਰ ਹੁਣ ਤੁਸੀਂ ਦੱਸੋ ਵੀ ਸਿੱਖ ਹਿੰਦੂਆਂ 'ਚੋਂ ਨਿਕਲਿਆ ਜਾਂ ਕਿ ਹਿੰਦੂ ਸਿੱਖਾਂ ਵਿੱਚੋਂ ਕੈਂਚੀ ਦੇ ਪਛਣੇ ਨਾਲ ਕੱਢੇ ਗਏ? ਇਹਦਾ ਸਬੂਤ ਦਿਓ। ਬਾਕੀ ਸਿੱਖ ਵੱਖਰੀ ਕੌਮ, ਦ੍ਰਿੜ ਨਿਸ਼ਚੇ ਵਾਚਕ, ਇਹਦੇ ਸਬੂਤ ਆ ਬੇਅੰਤ। ਪਹਿਲਾਂ ਤਾਂ ਭਾਈ ਗੁਰਦਾਸ ਜੀ ਦੇ ਰਚਨਾ ਦੁਆਰਾ, ਭਾਈ ਗੁਰਦਾਸ ਜੀ ਦੇ ਬਚਨ ਹਨ, ਸ਼ਬਦ ਜਿੱਤੀ ਸਿੱਧ ਮੰਡਲੇ ਕੀਤੋ ਸੋ ਆਪਣਾ ਪੰਥ ਨਿਰਾਲਾ। ਪੰਥ ਦਾ ਅਰਥ ਵੀ ਤੁਸੀਂ ਜਾਣਦੇ ਹੋ ਭਲੀ ਭਾਂਤ, ਅਤੇ ਨਿਰਾਲੇ ਦਾ ਅਰਥ ਵੀ ਵੱਖਰਾ। ਬਾਕੀ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਸ ਕਰਕੇ ਸਿੱਖ ਵੱਖਰੀ ਕੌਮ ਹੈ। ਦਸ਼ਮੇਸ਼ ਪਿਤਾ ਜੀ ਦੇ ਬਚਨਾਂ ਅਨੁਸਾਰ, ਜਾਵਲਾ ਖਾਲਸਾ ਰਹੇ ਨਿਆਰਾ, ਤਾਵਲਾ ਤੇਜ ਦੀਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਵਿਪਰਨਾ ਪੰਡਿਤ ਦਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਦਸ਼ਮੇਸ਼ ਪਿਤਾ ਜੀ ਦਸਮ ਦੀ ਬਾਣੀ ਰੱਖ ਰਹੇ ਸਨ। ਇੱਕ ਪੰਡਿਤ ਨੇ ਆਣ ਕੇ ਬਹੁਤਾ ਖਦੇੜਿਆ, ਕਹਿਣ ਲੱਗਾ ਜੀ ਤੁਸੀਂ ਹਿੰਦੂ ਹੋ, ਤੁਸੀਂ ਹਿੰਦੂ ਹੋ। ਮਹਾਰਾਜ ਕਹਿਣ ਲੱਗੇ ਜਾ ਪ੍ਰੇਮੀਆਂ ਚਲਿਆ, ਜਿਹੜਾ ਕੋਈ ਤੂੰ ਕਹਿਣੇ ਕਹਿ ਲਿਆ ਤੁਰਦਾ, ਉਹ ਨਹੀਂ ਮੰਨਿਆ। ਅਖੀਰ ਕਣਗੀ ਤਰਜੀ ਨੇ ਉੱਤਰ ਦਿੱਤਾ, ਛੱਤਰੀ ਕੋ ਪੂਤ ਹੋ, ਬ੍ਰਾਹਮਣ ਕੋ ਨਾਹੀ। ਪੰਡਿਤਾਂ ਮੈਂ ਬ੍ਰਾਹਮਣਾਂ ਦਾ ਮੁੰਡਾ ਨਹੀਂ, ਮੈਂ ਛੱਤਰੀ ਦਾ ਪੁੱਤਰ ਹਾਂ, ਛੱਤਰੀ ਸ਼ਸਤਰਧਾਰੀ ਦਾ ਨਾਮ ਹੈ। ਸੋ ਇਸ ਵਾਸਤੇ ਸਿੱਖ ਵੱਖਰੀ ਕੌਮ ਹੈ, ਸਰੂਪ ਕਰਕੇ ਸਿੱਖ ਵੱਖਰੀ ਕੌਮ ਹੈ, ਧਾਰਮਿਕ ਗ੍ਰੰਥ ਕਰਕੇ ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ। 18 ਤਿਆਗ ਗੀਤਾ ਦੇ, 30 ਪਾਰੇ ਆ ਕੁਰਾਨ ਦੇ, ਕੁਰਾਨ ਦੇ 30 ਪਾਰਿਆਂ ਵਿੱਚ ਕਿਸੇ ਹਿੰਦੂ ਦੇ ਸਵਰਗ ਦੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਵਿਦਵਾਨ। ਗੀਤਾ ਦੇ 18 ਧਿਆਵਾਂ ਵਿੱਚ ਕਿਸੇ ਮੁਸਲਮਾਨ ਦੇ ਬੇਇੱਜ਼ਤੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਿਆਂ ਨੂੰ ਥਾਂ ਦਿੱਤਾ ਹੈ। ਜੁਲਾਹਿਆਂ ਵਿੱਚੋਂ ਕਬੀਰ ਜੀ ਬੈਠੇ ਹੈ, ਘੁਮਿਆਰਾਂ ਵਿੱਚੋਂ ਰਵਿਦਾਸ ਜੀ ਬੈਠੇ ਹੈ, ਘੁਮਿਆਰਾਂ ਵਿੱਚੋਂ ਬੇਣੀ ਜੀ ਬੈਠੇ ਹੈ, ਜੱਟਾਂ ਵਿੱਚੋਂ ਧੰਨਾ ਜੀ ਬੈਠੇ ਹੈ, ਬ੍ਰਾਹਮਣਾਂ ਵਿੱਚੋਂ ਜੈਦੇਵ ਜੀ ਬੈਠੇ ਹੈ, ਕਿਸਾਨੀਆਂ ਦੇ ਵਿੱਚੋਂ ਸੋ ਸਧਨਾਂ ਜੀ ਬੈਠੇ ਹੈ, ਨਾਈਆਂ ਦੇ ਵਿੱਚੋਂ ਸੈਣ ਜੀ ਬੈਠੇ ਹੈ, ਬਾਲਮੀਕੀ ਜਿਹਨੂੰ ਹਰੀਜਨ ਕਿਹਾ ਜਾਂਦਾ ਹੈ ਉਹਨਾਂ ਵਿੱਚੋਂ ਖੁਦ ਬਾਲਮੀਕ ਆਪ ਹੀ ਵਿੱਚ ਬੈਠੇ ਹੈ। ਦੱਸੋ ਕਿਹੜਾ ਫਿਰਕਾ ਜੀ ਨੂੰ ਇੱਥੇ ਥਾਂ ਨਹੀਂ ਮਿਲਿਆ? ਇਸ ਵਾਸਤੇ ਕਬੀਰ ਜੀ ਨੇ ਕਹਿ ਦਿੱਤਾ, ਕਬੀਰ ਜਿਹ ਦਰ ਆਪ ਜਾਤੇ ਹਾਂ ਹਟਕਾ ਨਾ ਹੀ ਕੋਏ, ਸੋ ਦਰ ਕੈਸੇ ਛੁੱਟ ਗਿਆ ਜੋ ਦਰ ਐਸਾ ਹੋਏ। ਇਸ ਵਾਸਤੇ ਵੀ ਸਿੱਖ ਵੱਖਰੀ ਕੌਮ ਹੈ। ਕਿਸੇ ਮਸੀਤ ਦੇ ਤੁਹਾਨੂੰ ਚਾਰ ਦਰਵਾਜ਼ੇ ਨਹੀਂ ਮਿਲਣਗੇ, ਕਿਸੇ ਸ਼ਿਵ ਦੁਆਲੇ ਦੇ ਤੁਹਾਨੂੰ ਚਾਰ ਦਰਵਾਜ਼ੇ ਨਹੀਂ ਮਿਲਣਗੇ, ਗੁਰਦੁਆਰੇ ਕਿਸੇ ਵਿੱਚ ਵੀ ਜਾਓ ਤੁਹਾਨੂੰ ਚਾਰ ਦਰਵਾਜ਼ੇ ਮਿਲਣਗੇ। ਹਰਿਮੰਦਰ ਸਾਹਿਬ ਜਿੱਥੇ ਆਪਾਂ ਹੁਣ ਬੈਠੇ ਹਾਂ, ਇਸ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹੈ। ਚੌਹਾਂ ਦਰਵਾਜ਼ਿਆਂ ਦਾ ਬੜਾ ਭਾਰੀ ਮਹਾਤਮ ਹੈ, ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਇਹਨਾਂ ਚੌਹਾਂ ਵਾਸਤੇ ਚਾਰੇ ਦਰਵਾਜ਼ੇ ਖੁੱਲ੍ਹੇ ਹੈ। ਸੀਆਂ ਸੁੰਨੀ ਰਾਫ ਜੀ ਇਮਾਮ ਸਾਫੀ, ਚਾਰ ਫਿਰਕੇ ਮੁਸਲਮਾਨਾਂ ਦੇ ਵੱਡੇ, ਚੌਹਾਂ ਵਾਸਤੇ ਚਾਰੇ ਦਰਵਾਜ਼ੇ ਖੁੱਲ੍ਹੇ ਹੈ। ਸੋ ਕੋਏ ਚੜ੍ਹਦੇ 'ਚੋਂ, ਲਹਿੰਦੇ 'ਚੋਂ, ਦੱਖਣ 'ਚੋਂ, ਪਹਾੜ 'ਚੋਂ ਆਵੇ, ਚੌਹਾਂ ਵਾਸਤੇ ਚਾਰੇ ਦਰਵਾਜ਼ੇ ਖੁੱਲ੍ਹੇ ਹੈ। ਖੱਤਰੀ ਬ੍ਰਾਹਮਣ ਸੂਦ ਬੈਸ ਆਵੇ, ਚੌਹਾਂ ਵਾਸਤੇ ਚਾਰੇ ਦਰਵਾਜ਼ੇ ਖੁੱਲ੍ਹੇ ਹੈ। ਸੋ ਕੋਈ ਉੱਤਮ ਮੱਧਮ ਕਨਿਸ਼ਟ ਅਤੇ ਨੀਚ ਆਵੇ, ਚੌਹਾਂ ਵਾਸਤੇ ਚਾਰੇ ਦਰਵਾਜ਼ੇ ਖੁੱਲ੍ਹੇ ਹੈ। ਚੌਖਰਾ ਜਾਪ ਵਾਹਿਗੁਰੂ ਮੰਤਰ, ਇਹਦਾ ਉਪਾਸ਼ਕ ਕੋਈ ਆਵੇ, ਚੌਹਾਂ ਵਾਸਤੇ ਚਾਰੇ ਦਰਵਾਜ਼ੇ ਖੁੱਲ੍ਹੇ ਹੈ। ਸੋ ਇਸੇ ਤਰ੍ਹਾਂ ਸਰਵਣ ਮਨਨ ਅਧਿਆਤਮ ਅਤੇ ਤਾਤਮ ਦਾ ਸੋਧਨ ਵਾਲਾ ਕੋਈ ਆ ਜਾਵੇ, ਚੌਹਾਂ ਵਾਸਤੇ ਚਾਰੇ ਦਰਵਾਜ਼ੇ ਖੁੱਲ੍ਹੇ ਹੈ। ਵੈਰਾਗ ਖੱਟ ਸੰਪਤੀ ਮੋਖ ਇੱਛਾ ਸਾਧਨ ਜਿਹੜੇ ਹਨ, ਇਹ ਚਾਰ ਮੰਨੇ, ਇਹਨਾਂ ਚੌਹਾਂ ਦਾ ਕੋਈ ਉਪਾਸ਼ਕ ਅਤੇ ਪ੍ਰਾਪਤੀ ਵਾਲਾ ਆ ਜਾਵੇ, ਚਾਰੇ ਦਰਵਾਜ਼ੇ ਖੁੱਲ੍ਹੇ ਹੈ। ਕੋਈ ਬਾਲਕ ਅਵਸਥਾ, ਜਵਾਨੀ, ਪ੍ਰੌਢਿਆ ਅਤੇ ਬਿਰਧ ਅਵਸਥਾ ਵਾਲਾ ਆ ਜਾਵੇ, ਚਾਰੇ ਦਰਵਾਜ਼ੇ ਇਹ ਖੁੱਲ੍ਹੇ ਹੈ। ਦੱਸੋ ਕਿੱਥੇ ਇੱਥੇ ਵਿਤਕਰ ਹੈ? ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਤੁਸੀਂ ਬਾਹਰ ਵਿਦੇਸ਼ਾਂ 'ਚ ਸਿੱਖ ਰਹਿ ਰਹੇ ਹੋ, ਕਿਸੇ ਮਸੀਤ ਵਿੱਚ, ਕਿਸੇ ਸ਼ਿਵ ਦੁਆਲੇ ਵਿੱਚ ਕਦੇ ਲੰਗਰ ਦੀ ਪੰਗਤ ਲੱਗੀ ਹੈ? ਹਮੇਸ਼ਾ ਲੰਗਰ ਛਕਣ ਨੂੰ ਮਿਲੇਗਾ ਅਤੇ ਤੁਹਾਨੂੰ ਗੁਰਦੁਆਰਿਆਂ ਵਿੱਚੋਂ ਮਿਲੇਗਾ। ਇਸ ਵਾਸਤੇ ਸੰਗਤ ਅਤੇ ਪੰਗਤ ਦੀ ਏਕਤਾ ਦਾ ਪ੍ਰਤੀਕ ਗੁਰਦੁਆਰਾ ਹੈ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਹਿੰਦੂ ਦੇ ਘਰ ਵਾਲੇ ਚੋਟੀ ਜੀ ਨੂੰ ਬੋਧੀ ਆਪਾਂ ਬੋਲਦੇ ਪੰਜਾਬੀ ਵਿੱਚ, ਬੋਧੀ ਨਹੀਂ ਰੱਖ ਸਕਦੇ। ਹਿੰਦੂ ਦੇ ਘਰ ਵਾਲੀ ਟੋਪੀ ਨਹੀਂ ਲੈ ਸਕਦੇ। ਹਿੰਦੂ ਦੇ ਘਰ ਵਾਲੀ ਕਖਾਈ ਧੋਤੀ ਨਹੀਂ ਬੰਨ ਸਕਦੇ। ਹਿੰਦੂ ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੇ। ਹਿੰਦੂ ਦੇ ਘਰ ਵਾਲੀ ਨੂੰ 12 ਤਿਲਕ ਲਾਉਣ ਦਾ ਅਧਿਕਾਰ ਨਹੀਂ। ਮੁਸਲਮਾਨ ਦੇ ਘਰ ਵਾਲੀ ਦੀ ਸੁੰਨਤ ਨਹੀਂ ਹੋ ਸਕਦੀ। ਮੱਕੇ ਦੀ ਜ਼ਿਆਰਤ ਨਹੀਂ ਕਰ ਸਕਦੇ। ਮਸੀਤ ਵਿੱਚ ਜਾ ਕੇ ਨਮਾਜ਼ ਨਹੀਂ ਪੜ੍ਹ ਸਕਦੀ। ਜੇ ਪੜ੍ਹ ਸਕਦੀ ਹੈ ਤਾਂ ਸੰਨ ਵਿੱਚ ਪਰਦਾ ਪਾ ਕੇ ਪੜ੍ਹ ਸਕਦੀ ਹੈ, ਪ੍ਰਤੱਖ ਨਹੀਂ, ਸਾਹਮਣੇ ਨਹੀਂ। ਅਤੇ ਮੇਰਾ ਇਹਦੇ 'ਤੇ ਇੱਕ ਪ੍ਰਸ਼ਨ ਹੈ, ਇੱਕ ਕੋਈ ਟੀਚਰ ਹੈ, ਮਾਸਟਰ ਹੈ, ਉਹਦੇ ਕੋਲ 2 ਬੱਚੇ ਪੜ੍ਹਨ ਆਉਂਦੇ ਹੈ, ਇੱਕ ਨੂੰ ਮਾਸਟਰ ਕੋਲ ਬਿਠਾ ਕੇ ਪੜ੍ਹਾਉਂਦਾ, ਇੱਕ ਨੂੰ ਕਹਿੰਦਾ ਮੇਰੇ ਮੱਥੇ ਨਾਲ ਲੰਗੀ। ਰਜਿਸਟਰ ਵਿੱਚ ਹਾਜ਼ਰੀ ਜ਼ਰੂਰ ਲਾਈ ਜਾਂਦਾ ਪਰ ਉਹਨੂੰ ਅੱਖਰ ਕੋਈ ਨਹੀਂ ਪੜ੍ਹਾਇਆ। ਦੋਹਾਂ ਵਿੱਚੋਂ ਦੱਸੋ ਪਾਸ ਕਿਹੜਾ ਹੋਵੇਗਾ? ਜਿਹਨੂੰ ਪੜ੍ਹਾਇਆ ਪਾਸ ਉਹੀ ਹੋਵੇਗਾ, ਜਿਹਨੂੰ ਮੱਥੇ ਨਹੀਂ ਲਾਇਆ ਉਹਨੇ ਪਾਸ ਕੀ ਹੋਣਾ? ਅਤੇ ਜਿਹੜੇ ਧਰਮ ਵਿੱਚ ਇਹ ਹੈ ਕਿ ਜਨਾਨੀ ਮੇਰੀ ਪੂਜਾ ਨਹੀਂ ਕਰ ਸਕਦੀ, ਜਨਾਨੀ ਮੇਰੇ ਦਿੱਤੇ ਧਾਰਮਿਕ ਚਿੰਨ੍ਹ ਨਹੀਂ ਧਾਰਨ ਕਰ ਸਕਦੇ, ਉਹ ਜਨਾਨੀ ਹੀ ਮੁਕਤ ਕੌਣ ਕਰੇਗਾ? ਚਲੋ ਬੰਦਾ ਤਾਂ ਭਲੇ ਵਿਸ਼ਟ ਨੂੰ ਅਤੇ ਸਵਰਗ ਨੂੰ ਚਲਿਆ ਜਾਵੇਗਾ, ਜਨਾਨੀ ਤਾਂ ਖੂਹ 'ਚ ਜਾਵੇਗੀ ਨਾ ਨਰਕ ਵਿੱਚ। ਇਸ ਵਾਸਤੇ ਗੁਰਮਤ ਅਤੇ ਸਿੱਖ ਵੱਖਰੀ ਕੌਮ ਦਾ ਫਲਾਸਫਾ ਸਾਰਿਆਂ ਤੋਂ ਵੱਖਰਾ ਹੈ, ਕਿਉਂਕਿ ਜੇ ਖੰਡੇ ਬਾਟ ਦਾ ਅੰਮ੍ਰਿਤ ਮਰਦ ਨੇ ਛਕਿਆ ਅਤੇ ਮਰਦ ਦੀ ਸ਼ਾਦੀ ਹੋਈ ਹੈ ਅਤੇ ਘਰ ਵਾਲੀ ਨੂੰ ਵੀ ਅੰਮ੍ਰਿਤ ਉਹੀ ਛਕਣਾ ਪੈਣਾ। ਜੇ ਅੰਮ੍ਰਿਤ ਛਕਾਉਣ ਵੇਲੇ ਪੰਜਾਂ ਪਿਆਰਿਆਂ ਨੇ ਮਰਦ ਨੂੰ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤਾਂ ਇਹ ਨਹੀਂ ਕਿ ਬੀਬੀ ਨੂੰ ਕੋਈ ਹੋਰ ਨਾਰਾ ਦਿੱਤਾ ਜਾਓ, ਬੀਬੀ ਨੂੰ ਵੀ ਇਹੀ ਨਾਰਾ ਲਾਉਣਾ, ਉਹ ਵੀ ਇਹ ਬੋਲੇਗੀ। ਭਾਵੇਂ ਅੱਜ ਕੱਲ੍ਹ ਪੜ੍ਹੀਆਂ ਲਿਖੀਆਂ ਸਾਡੀਆਂ ਭੈਣਾਂ ਅਤੇ ਮਾਵਾਂ ਬੀਬੀਆਂ ਇਸ ਗੱਲ 'ਚ ਸ਼ੰਕਾ ਕਰਦੀਆਂ ਅਤੇ ਵਿਤਕਰਸ਼ਿਤ ਕਰਨਾ ਚਾਹੁੰਦੀਆਂ ਕਿ ਸੰਤ ਜੀ ਸਾਨੂੰ ਇਹ ਦੱਸੋ ਕਿ ਜੇ ਗੁਰਮਤ ਵਿੱਚ ਇੱਕੋ ਜਾਰਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ ਸਾਂਝਾ ਖਜ਼ਾਨਾ ਬਖਸ਼ਿਆ, ਅਤੇ ਫਿਰ ਬੀਬੀਆਂ ਨੂੰ ਪੰਜਾਂ ਪਿਆਰਿਆਂ ਵਿੱਚ ਕਿਉਂ ਨਹੀਂ ਲਾਇਆ ਜਾਂਦਾ, ਪੰਜਾਂ ਪਿਆਰਾਂ ਦਾ ਪ੍ਰਸ਼ਾਦ ਕਿਉਂ ਨਹੀਂ ਦਿੱਤਾ ਜਾਂਦਾ? ਇਹ ਨਾਸਤਿਕ ਲੋਕਾਂ ਵੱਲੋਂ ਸਵਾਲ ਆਉਂਦੇ, ਜਿਹੜੀਆਂ ਸਿੱਖ ਲੜਕੀਆਂ ਸ਼ਰਧਾ ਵਾਲੀਆਂ ਉਹ ਤਾਂ ਕੋਈ ਇਹੋ ਜਿਹੀਆਂ ਸਵਾਲ ਕਰਦੀਆਂ ਨਹੀਂ, ਪਰ ਕਈ ਪੜ੍ਹੇ ਲਿਖੇ ਵਰਗ ਦੇ ਲੋਕਾਂ ਵਿੱਚੋਂ ਇਹੋ ਜਿਹੇ ਸਵਾਲ ਉੱਠਦੇ ਹੈ। ਉਹਦਾ ਉੱਤਰ ਖਾਲਸਾ ਜੀ ਇਹ ਹੈ, ਇਹ ਵਿਤਕਰਾ ਨਹੀਂ। ਜਿਸ ਵੇਲੇ 1756 ਬਿਕਰਮੀ ਨੂੰ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਾਲੇ ਸਥਾਨ 'ਤੇ ਖੜੋ ਕੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਸ੍ਰੀ ਸਾਹਿਬ ਖਿੱਚ ਕੇ ਮਿਆਨ 'ਚੋਂ ਅਤੇ ਮੰਗਾ ਰਿਹਾ ਸੀ, ਉਸ ਵੇਲੇ ਕਿਸੇ ਇਤਿਹਾਸ ਵਿੱਚ ਵਿਖਾਓ ਕਿ ਕਲਗੀ ਧਰਨੀ ਕਿਤੇ ਕਿਹਾ ਹੋਵੇ ਇੱਕ ਮਰਦ ਦਾ ਜਾਂ ਇੱਕ ਜਨਾਨੀ ਦਾ ਸਿਰ ਚਾਹੀਦਾ? ਇਹ ਕਦੇ ਨਹੀਂ ਕਿਹਾ। ਗੁਰੂ ਸਾਹਿਬ ਨੇ ਕਿਹਾ ਸੀ ਸਾਨੂੰ ਇੱਕ ਸਿਰ ਦੀ ਲੋੜ ਹੈ, ਅਤੇ ਉਸ ਵੇਲੇ ਉੱਠ ਕੇ ਸਾਡੀ ਮਾਂ ਭੈਣ ਜੀ ਕੋਈ ਨਾ ਕੋਈ ਸਿਰ ਦੇ ਦਿੰਦੀ ਅਤੇ ਪੰਜਾਂ ਪਿਆਰਿਆਂ 'ਚ ਲੱਗ ਜਾਂਦੀ। ਪੰਜਾਂ ਪਿਆਰਿਆਂ 'ਚ ਇਸ ਵਾਸਤੇ ਬੀਬੀਆਂ ਨੂੰ ਨਹੀਂ ਲਾਇਆ ਜਾਂਦਾ ਕਿਉਂਕਿ ਸਿਰ ਪੰਜਾਂ ਮਰਦਾਂ ਨੇ ਤਲਵਾਰ ਨਾਲ ਵੜਾਏ ਸੀ, ਕਿਸੇ ਬੀਬੀ ਨੇ ਨਹੀਂ ਸੀ ਵੜਾਇਆ। ਇਸ ਵਾਸਤੇ ਪੰਜਾਂ ਪਿਆਰਿਆਂ ਵਿੱਚ ਪੰਜ ਮਰਦਾਂ ਨੂੰ ਲੱਗਣ ਦਾ ਅਧਿਕਾਰ ਹੈ, ਬੀਬੀਆਂ ਨੂੰ ਨਹੀਂ। ਬਾਕੀ ਪ੍ਰਸ਼ਾਦ ਵਿੱਚ ਜੇ ਕਿਸੇ ਬੀਬੀ ਨਾਲ ਵਿਤਕਰਾ ਹੁੰਦਾ, ਕੀਰਤਨ ਕਰਨ ਵਿੱਚ ਵਿਤਕਰਾ ਹੁੰਦਾ, ਜਾਂ ਕਿਸੇ ਹੋਰ ਗੁਰਮਤ ਦੇ ਪ੍ਰੋਗਰਾਮਾਂ ਵਿੱਚ ਕੋਈ ਵਿਤਕਰਾ ਹੁੰਦਾ, ਤਾਂ ਉਹ ਬੀਬੀ ਦੱਸੇ। ਹਾਂ, ਕਈ ਸਾਡੇ ਭਾਈਏ ਵੀ ਏਕਤਾ ਬਾਰੇ ਖਰੜੇ ਘੜਦੇ ਫਿਰਦੇ, ਚਾਲੂ ਤਾਂ ਨਹੀਂ ਅਜੇ ਕੀਤੇ, ਉਹ ਸਾਵਧਾਨ ਵੀ ਬਾਹਰਲੇ ਸਿੱਖਰੇ ਹੋ, ਜੇ ਕੋਈ ਕਰੇ ਤੈਨੂੰ ਸੋਧਣਾ ਵੀ ਹੈ। ਕਈਆਂ ਨੇ ਬਣਾਉਣ ਦੀਆਂ ਕੋਸ਼ਿਸ਼ਾਂ ਆਰੰਭੀਆਂ ਹੋਈਆਂ ਕਿ ਦੋ ਲਾਵਾਂ ਸਿੰਘ ਅੱਗੇ ਅਤੇ ਬੀਬੀ ਪਿੱਛੇ, ਅਤੇ ਦੋ ਲਾਵਾਂ ਪਰਿਕਰਮਾ ਕਰਦੇ ਬੀਬੀ ਅੱਗੇ ਅਤੇ ਸਿੰਘ ਪਿੱਛੇ। ਉਹ ਕਹਿੰਦੇ ਜੀ ਕਿ ਏਕਤਾ ਬਣਾਉਣੀ ਹੈ, ਚਾਰੇ ਲਾਵਾਂ ਬੀਬੀ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ। ਨਹੀਂ ਭਾਈ, ਜੋ ਗੁਰਮਤ ਦਾ ਪ੍ਰੋਗਰਾਮ ਆ ਉਹਦੇ 'ਤੇ ਸਿੱਖ ਨੇ ਚੱਲਣਾ, ਕਿਉਂਕਿ ਗੁਰਬਾਣੀ ਸਿੱਧ ਕਰਦੀ ਹੈ ਹੱਬੇ ਸਾਕ ਕੂੜਾਵੇ ਡੱਠੇ ਤੋਂ ਪੱਲੇ ਤਿੰਡੇ ਲਾਗੀ। ਇਹ ਬਚਨ ਹੈ ਬੀਬੀ ਵੱਲੋਂ ਬੇਨਤੀ ਦੇ ਰੂਪ ਵਿੱਚ ਪਤੀ ਦੇ ਪ੍ਰਥਾਏ, ਅਤੇ ਪਰ ਜੇ ਪਤੀ ਪਿੱਛੇ ਹੋਇਆ ਅਤੇ ਬੀਬੀ ਅੱਗੇ ਹੋਏ, ਕਿਹੜੇ ਪਿਓ ਦੀ ਪੰਕਤੀ ਪੜੋਂਗੇ ਹੱਬੇ ਸਾਕ ਉੜਾਵੇ ਡਿੱਠੇ ਤੋਂ ਪੱਲੇ ਤਿੰਡੇ ਲਾਗਾ? ਇਹ ਤਾਂ ਗੁਰਬਾਣੀ 'ਚ ਹੈ ਹੀ ਕਿਤੇ ਨਹੀਂ। ਇਸ ਵਾਸਤੇ ਜਿਹੜੇ ਮਨਮਤ ਦੀਆਂ ਗੱਲਾਂ ਕਰਨ ਵਾਲੇ ਆ ਉਹਨਾਂ ਤੋਂ ਬਚਣਾ। ਅਤੇ ਕਈ ਲੋਕਾਂ ਦਾ ਇਹ ਵੀ ਹੈ ਕਿ ਬੀਬੀਆਂ ਨੂੰ ਅੰਮ੍ਰਿਤ ਕਿਰਪਾਨ ਦਾ ਛਕਾਓ ਅਤੇ ਮਰਦ ਨੂੰ ਖੰਡੇ ਦਾ, ਇਹ ਬਿਲਕੁਲ ਗਲਤ ਹੈ। ਗੁਰਮਤ ਦੇ ਵਿੱਚ ਖੰਡੇ ਦਾ ਅੰਮ੍ਰਿਤ ਹੈ, ਕਈਆਂ ਥਾਵਾਂ 'ਤੇ ਭਾਵੇਂ ਲੋਕਾਂ ਨੇ ਮਰਜ਼ਾਦਾ ਬਣਾਈਆਂ, ਪਰ ਮਨਮਤ ਹੈ, ਗੁਰੂ ਦੀ ਮਰਜ਼ਾਦਾ ਨਹੀਂ। ਜੇ ਪੜ੍ਹੋਗੇ ਤਾਂ ਲਿਖਿਆ ਇਹੀ ਮਿਲੇਗਾ, ਪੀਓ ਪਹੁਲ ਖੰਡੇ ਤੁਹਾਰ ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਪੀਓ ਪਹੁਲ ਕਿਰਪਾਨ ਤੁਹਾਰ। ਇਹ ਕਿਤੇ ਨਹੀਂ ਮਿਲੇਗਾ ਤੁਹਾਨੂੰ। ਅਤੇ ਜੇ ਇੱਕ ਨੂੰ ਮੈਂ ਪੁੱਛਿਆ ਸੀ ਪ੍ਰੇਮੀ ਨੂੰ ਵੀ ਇਹਦਾ ਕੀ ਕਾਰਨ ਹੈ, ਕਿਰਪਾਨ ਬਾਰੇ ਤੂੰ ਕਿਉਂ ਕਿਹਾ? ਕਹਿੰਦਾ ਜੀ ਕਿ ਕਿਰਪਾਨ ਇਸਤਰੀ ਲਿੰਗ ਹੈ ਅਤੇ ਇਸਤਰੀ ਵੀ ਇਸਤਰੀ ਲਿੰਗ ਹੈ, ਇਸ ਵਾਸਤੇ ਬੀਬੀਆਂ ਨੂੰ ਕਿਰਪਾਨ ਦਾ ਛਕਾਉਣਾ। ਨਹੀਂ ਖਾਲਸਾ ਜੀ, ਇਹ ਗਲਤ ਹੈ, ਬਿਲਕੁਲ ਇਹ ਤੋਂ ਬਚਣਾ। ਜੇ ਇਸਤਰੀ ਲਿੰਗ ਅਤੇ ਪਲਿੰਗ ਵਿੱਚ ਪਾਵਾਂਗੇ, ਬਾਟਾ ਵੀ ਪਲਿੰਗ ਅਤੇ ਅੰਮ੍ਰਿਤ ਵੀ ਪਲਿੰਗ ਅਤੇ ਖੰਡਾ ਵੀ ਪਲਿੰਗ ਅਤੇ ਮਰਦ ਵੀ ਪਲਿੰਗ ਅਤੇ ਫਤਿਹ ਵੀ ਪਲਿੰਗ, ਇਹ ਤਾਂ ਹੋ ਗਿਆ। ਅਤੇ ਜਦੋਂ ਅੰਮ੍ਰਿਤ ਛਕਾਉਣ ਵੇਲੇ ਬੀਬੀ ਨੂੰ ਪੰਜ ਚੂਲੇ ਦਿੱਤੇ, ਉਸ ਵੇਲੇ ਫਿਰ ਇਹ ਕਹਿਣਾ ਪਵੇਗਾ ਬੋਲ ਵਾਹਿਗੁਰੂ ਜੀ ਕੀ ਖਾਲਸੀ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਇਸਤਰੀ ਲਿੰਗ ਜੋ ਇਕੱਠਾ ਕਰਨਾ। ਇਸ ਵਾਸਤੇ ਨਾਰਾ ਹੈ ਨਹੀਂ, ਇਹ ਮਨਮਤ ਸਿੱਖਾਂ ਨੇ ਬਚ ਕੇ ਰਹਿਣਾ, ਬੀਬੀਆਂ ਨੂੰ ਵੀ ਅੰਮ੍ਰਿਤ ਖੰਡੇ ਦਾ ਛਕਾਉਣਾ ਅਤੇ ਸਿੰਘਾਂ ਨੂੰ ਵੀ ਖੰਡੇ ਦਾ ਛਕਾਉਣਾ। ਇਹ ਸਿੰਘਾਂ ਪ੍ਰਤੀ ਜੋ ਵੀ ਬਾਹਰ ਦੇਸ਼ਾਂ ਪ੍ਰਦੇਸ਼ਾਂ 'ਚ ਤੁਸੀਂ ਬੈਠੇ ਹੋ, ਤੁਹਾਡੇ ਪ੍ਰਥਾਏ ਇਹ ਬੇਨਤੀ ਹੈ। ਬਾਕੀ ਚੜ੍ਹਦੀ ਕਲਾ ਵਿੱਚ ਰਹੋ, ਗੁਲਾਮੀ ਦੀਆਂ ਨਿਸ਼ਾਨੀਆਂ ਮੁੱਖ ਮੁੱਖ ਮੈਂ ਤੁਹਾਨੂੰ ਦੱਸ ਦਿੱਤੀਆਂ, ਸੋ ਹੋਰ ਵਿਸਤਾਰਪੂਰਵਕ ਦੱਸਣ ਜੀ ਕਰਦਾ, ਪਰ ਕੰਨ 'ਚ ਤਕਲੀਫ ਹੋਣ ਦੇ ਕਾਰਨ ਬਹੁਤਾ ਵਿਸਤਾਰ ਵਿੱਚ ਨਹੀਂ ਜਾਂਦਾ। ਇੰਨਾ ਹੀ ਸਮਾਂ ਸਾਰੀ ਸਮੇਂ ਪ੍ਰਵਾਨ ਕਰਿਓ। ਸਾਫ਼ ਸੂਰਤ ਦਸਤਾਰ ਸਿਰਾ ਰਹਿਣਾ, ਸਿੱਖੀ ਦੇ ਅਸੂਲ ਨੂੰ ਮੰਨਣਾ, ਅਤੇ ਖੰਡੇ ਅਤੇ ਕੈਂਚੀ ਪਛਣ ਦਾ ਜਿਹੜਾ ਨਿਰਣਾ ਦਿੱਤਾ ਉਹਨੂੰ ਜ਼ਰੂਰ ਮਨ ਵਿੱਚ ਰੱਖਿਓ, ਅਤੇ ਇਹ ਕਿਹੜਾ ਖੰਡਣ ਦਾ ਹੁੰਦਾ ਇਹ। ਹਾਂ, ਇੱਕ ਪ੍ਰੋਗਰਾਮ ਹੋਰ ਵੀ ਹੈ, ਇਹ ਸਿੱਖਾਂ ਤੋਂ ਮੈਂ ਪੁੱਛਣਾ ਚਾਹੁੰਦਾ। ਅੜਾ ਸ਼ਾਂਤਮਈ ਚੱਲੀ ਹੋਈ ਹੈ, ਸ਼ਾਂਤਮਈ ਚਾਰੇ ਅੱਖਰ ਜਿਹੜੇ ਇਕੱਠੇ ਹੈ, ਕੋਈ ਵੱਡੇ ਤੋਂ ਵੱਡਾ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਠੇ ਵਿਖਾ ਦੇਵੇ ਲਿਖੇ ਹੋਏ, ਸ਼ਾਂਤੇ ਸ਼ਾਂਤ ਇਹ ਅੱਖਰ ਤਾਂ ਹੁੰਦੇ ਹੈ, ਸ਼ਾਂਤਮਈ ਕੋਈ ਵਿਖਾ ਦਿਓ। ਗੁਰਮ ਅਕਾਲੀ ਦਲ ਦੇ ਇਤਿਹਾਸ ਨੂੰ ਛੱਡ ਕੇ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚ ਦੋ ਪੀੜ੍ਹੀਆਂ ਲਗਾਤਾਰ ਸ਼ਾਂਤਮਈ ਕੋਈ ਸਿੱਖ ਵਿਖਾ ਰਹੇ ਹੋ ਮੈਂ ਸਜ਼ਾ ਭੁਗਤੂੰਗਾ। ਦੋ ਪੀੜ੍ਹੀਆਂ ਲਗਾਤਾਰ ਅਤੇ ਅਕਾਲੀ ਦਲ ਦੇ ਇਤਿਹਾਸ 14 ਪੀੜ੍ਹੀਆਂ ਹੋ ਗਈਆਂ। ਅਕਾਲੀ ਦਲ ਦੇ ਪ੍ਰਧਾਨ 14ਵੇਂ ਥਾਂ 'ਤੇ ਇਸ ਵੇਲੇ ਲੌਂਗੋਵਾਲ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ 14ਵੇਂ ਥਾਂ ਦਾਸ ਪੀੜ੍ਹੀ ਦਰ ਪੀੜ੍ਹੀ। ਅਤੇ ਇਹਦਾ ਨਿਰਣਾ ਹੁਣ ਸੰਗਤ ਆਪ ਕਰ ਲਿਓ। ਮੇਰੇ ਵਾਸਤੇ ਕਾਂਗਰਸੀ ਕਿਹਾ ਜਾ ਰਿਹਾ ਅਤੇ ਕਹਿੰਦੇ ਇਸ ਕਰਕੇ ਹੈ ਮੈਂ ਜਿਹੜਾ ਪ੍ਰਚਾਰ ਪਿੱਛੇ ਭਰਿਆ ਉਹ ਕਰਦਾ ਅਤੇ ਕਹਿੰਦੇ ਕਰਨਾ ਕਿ ਹੁਣ ਸੰਗਤ ਉੱਤਰ ਦੇ ਲਿਓ ਆਪ ਹੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਨੇ ਸ਼ਾਂਤਮਈ ਸੰਘਰਸ਼ ਲੜਿਆ ਸ਼ਹੀਦੀ ਦਿੱਤੀ ਅਤੇ 6ਵੇਂ ਪਾਤਸ਼ਾਹ ਨੇ ਬਦਲਾ ਲਿਆ ਚੰਦੂ ਦੇ ਨੱਕ 'ਚ ਨਕੇਲ ਪਾਈ ਕਿ 6ਵੇਂ ਪਾਤਸ਼ਾਹ ਨਾਲੋਂ ਆਪਾਂ ਸਿਆਣੇ ਹਾਂ ਕਿ 6ਵੇਂ ਪਾਤਸ਼ਾਹ ਕੋਲ ਸ਼ਾਂਤੀ ਮੁੱਕ ਗਈ ਸੀ ਨਹੀਂ ਬਦਲਾ ਲਿਆ ਹੱਕ ਲੈਣਾ ਸਿੱਖ ਨੂੰ ਦੱਸਿਆ। 7ਵੇਂ 8ਵੇਂ ਪਾਤਸ਼ਾਹ ਵੇਲੇ ਕੋਈ ਵੀ ਸੰਘਰਸ਼ ਨਹੀਂ ਸੀ ਕੇਵਲ ਪ੍ਰਚਾਰ ਸੀ। ਸਤਿਗੁਰੂ ਨੇ ਪ੍ਰਚਾਰ ਕਰਕੇ ਸਿੱਖਾਂ ਦੀ ਕਲਿਆਣ ਕੀਤੀ ਬਖਸ਼ਿਸ਼ਾਂ ਕੀਤੀਆਂ ਗਰੀਬਾਂ ਨੂੰ ਉਤਾਰਿਆ। 9ਵੇਂ ਸਰੂਪ ਵਿੱਚ ਸੰਘਰਸ਼ ਦਾ ਟਾਈਮ ਆਇਆ ਅਤੇ ਸ਼ਾਂਤਮਈ ਸੰਘਰਸ਼ ਸ਼ਹੀਦੀ ਦਿੱਤੀ। 10ਵੇਂ ਪਾਤਸ਼ਾਹ ਨੇ ਬਦਲਾ ਲਿਆ ਛੋਟੇ ਸਾਹਿਬਜ਼ਾਦੇ ਨੂੰ ਸ਼ਾਂਤਮਈ ਸਰਹੰਦ ਦੀਆਂ ਕੰਧਾਂ ਸ਼ਹੀਦੀ ਦਿੱਤੀ। ਉਸੇ ਪੀੜ੍ਹੀ ਵਿੱਚ ਹੀ ਸਿੱਖ ਨੇ ਬਦਲਾ ਲਿਆ। ਉਹ ਪੀੜ੍ਹੀ ਮੱਕਰ ਤਾਂ ਵਰਤੇ ਹੈ ਕਿ ਸਾਹਿਬਜ਼ਾਦੇ ਸਿੱਖਾਂ ਦੇ ਭਰਾ ਹੈ, ਸਿੱਖ ਵੀ ਗੁਰੂ ਦਾ ਪੁੱਤਰ ਹੈ, ਸਾਹਿਬਜ਼ਾਦੇ ਵੀ ਗੁਰੂ ਦੇ ਪੁੱਤਰ ਹੈ। ਇਸ ਵਾਸਤੇ ਉਹ ਪੀੜ੍ਹੀ ਅੱਖਰ ਮੈਂ ਵਰਤਿਆ ਕਿ ਬੰਦਾ ਸਿੰਘ ਬਹਾਦਰ ਨੇ ਜਾਨੀ ਖਾਂ ਅਤੇ ਮਾਨੀ ਖਾਂ ਨੂੰ ਸਾੜਿਆ ਨਹੀਂ ਕੱਢ ਕੇ ਮਰਿੰਡੇ ਵਾਲੇ ਥਾਣੇ 'ਚੋਂ ਜਿਨ੍ਹਾਂ ਨੇ ਸਾਹਿਬਜ਼ਾਦੇ ਨੂੰ ਫੜਾਇਆ ਸੀ ਲਿਜਾ ਕੇ ਗਾਹਾਂ ਕਿ ਵਜੀਦੇ ਛਾਤੀ 'ਤੇ ਘੋੜਾ ਚੜਾਇਆ ਨਹੀਂ, ਬਦਲਾ ਲਿਆ ਨਹੀਂ। ਦੂਜੀ ਉਸੇ ਪੀੜ੍ਹੀ ਵਿੱਚ ਹੀ ਬਾਬਾ ਮਨੀ ਸਿੰਘ ਜੀ ਨੇ ਬੰਦ ਕਟਵਾਇਆ ਅਤੇ ਉਹਨਾਂ ਦੇ ਭਤੀਜਾ ਬਾਬਾ ਅਗੜ ਸਿੰਘ ਜੀ ਜਲਾਦ ਦਾ ਸਿਰ ਵੱਢਿਆ, ਦੂਜੀ ਪੀੜ੍ਹੀ 'ਚ ਬਦਲਾ ਲਿਆ। ਭਾਈ ਤਾਰੂ ਸਿੰਘ ਨੇ ਖੋਪਰੀ ਲੁਹਾਈ ਸ਼ਾਂਤਮਈ ਢੰਗ ਵਰਤਿਆ। ਉਸੇ ਪੀੜ੍ਹੀ ਵਿੱਚ ਹੀ ਸਿੱਖ ਦੁਆਰਾ ਛਿੱਤਰ ਫੜਵਾ ਕੇ ਖਾਨ ਬਹਾਦਰ ਜਕਰੀਏ ਨੂੰ ਪਰਲੋਕ ਨੂੰ ਤੋਰਿਆ ਜੁੱਤੀਆਂ ਨਾਲ ਕੁੱਟ ਕੁੱਟ ਕੇ ਬਾਹਾਂ ਦਿਨਾਂ ਵਿੱਚ। ਲਖਪਤ ਅਤੇ ਜਸਪਤ ਨੇ ਸ਼ਾਂਤਮਈ ਸਿੰਘਾਂ ਨੂੰ ਮੁਕਾਉਣਾ ਚਾਹਿਆ। ਉਸੇ ਪੀੜ੍ਹੀ ਵਿੱਚ ਹੀ ਉਹਦੇ ਟਾਈਮ ਵਿੱਚ ਹੀ ਭਾਈ ਨਿਬਾਹੂ ਸਿੰਘ ਨੇ ਜੋ ਪਛੜੀਆਂ ਸ਼੍ਰੇਣੀਆਂ ਵਿੱਚੋਂ ਜਿਨ੍ਹਾਂ ਨੂੰ ਕਿਹਾ ਜਾਂਦਾ ਗੁਰੂ ਕੇ ਸਿੱਖ ਨੇ, ਹਾਥੀ 'ਤੇ ਚੜ੍ਹ ਕੇ ਉਹਦਾ ਸਿਰ ਵੱਢਿਆ ਕਿ ਬਦਲਾ ਲਿਆ ਨਹੀਂ। ਸੋ ਇਸੇ ਤਰ੍ਹਾਂ ਇਹ ਸ਼ਾਂਤਮਈ ਸਿੱਖਾਂ ਦਾ ਹਿਰਦਾ ਵਲੂਧਰਨਾ ਚਾਹਿਆ ਅਬਦਾਲੀ ਨੇ ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ 75 ਸਾਲ ਦੀ ਉਮਰ ਤੋਂ ਉੱਪਰ ਉਮਰ ਵਿੱਚ ਖੰਡਾ ਲੈ ਕੇ ਸੀਸ ਤਾਲੀ 'ਤੇ ਰੱਖ ਕੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖੀ, ਬਦਲਾ ਲਿਆ। ਸੋ 78 ਦੇ ਵਿੱਚ ਆਪਾਂ ਸ਼ਾਂਤਮਈ ਰੱਖੇ, 13 ਸਿੰਘ ਆਪਣੇ ਸ਼ਹੀਦ ਹੋ ਗਏ ਅਤੇ 78 ਜ਼ਖਮੀ ਹੋ ਗਏ। 80 ਦੇ ਵਿੱਚ ਗੁਰੂ ਕਲਗੀਧਰ ਨੇ ਕਿਰਪਾ ਕੀਤੀ, ਸਿੱਖਾਂ ਨੇ ਉੱਦਮ ਕੀਤਾ, ਗੁਰਬਚਨ ਇਹਨੂੰ ਗੱਡੀ ਚੜਾ ਦਿੱਤਾ, ਕੋਈ ਹਿੰਦੁਸਤਾਨ ਦਾ ਸਿੱਖ ਦੱਸੋ ਪੰਜਾਬ 'ਚ ਭਵਨ ਬਣਦਾ ਕਿਤੇ। ਮੁੜ ਕੇ ਫਿਰ ਸ਼ਾਂਤਮਈ ਸੰਘਰਸ਼ ਚੱਲਿਆ, ਪੁਲਿਸ ਨੇ ਸਿੰਘ ਮਾਰਨੇ ਸ਼ੁਰੂ ਕਰ ਦਿੱਤੇ, ਕੋਈ ਗੁਰੂ ਕਾ ਲਾਲ ਉੱਠਿਆ ਜਿਹਦੇ 'ਤੇ ਗੁਰੂ ਨੇ ਕਿਰਪਾ ਕੀਤੀ, ਮੋਟਰਸਾਈਕਲ ਚੱਲ ਪਏ, ਪੁਲਿਸ ਵਾਲਾ ਮਾਰਦਾ ਹੁਣ ਗੋਲੀ ਕਿਸੇ ਸਿੱਖ ਦੇ। ਅਤੇ 4 ਮਹੀਨੇ ਤੋਂ ਕੋਈ ਹਿੰਦੁਸਤਾਨ ਦਾ ਸਿੱਖ ਜਾਂ ਬਾਹਰਲਾ ਸਿੱਖ ਦੱਸੋ ਕਦੇ ਕਿਸੇ ਨੇ ਮੇਰੀ ਖਬਰ ਪੜ੍ਹੀ ਹੋਵੇ, ਨਾ ਮੈਂ ਕੋਈ ਖਬਰ ਦਿੱਤੀ ਹੈ, ਨਾ ਮੈਂ ਕਦੇ ਅਕਾਲੀ ਦਲ ਦੀ ਸਟੇਜ 'ਤੇ ਬੋਲਿਆਂ ਦਾ। ਕਾਰਨ ਕੀ ਹੈ? ਇੱਕੋ ਇੱਕ ਕਾਰਨ ਹੈ ਕਿ ਤਾਲਵਿੰਦਰ ਸਿੰਘ ਸੰਧੂ ਲੁਧਿਆਣੇ ਜ਼ਿਲ੍ਹੇ ਦਾ ਅਕਾਲੀ ਦਲ ਦਾ ਪ੍ਰਧਾਨ, ਸੁੱਚਾ ਸਿੰਘ ਛੋਟੇਪੁਰ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਧਾਨ, ਹਰੀ ਸਿੰਘ ਜੀਰਾ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਧਾਨ ਅਕਾਲੀ ਦਲ ਦਾ, ਸੋ ਜਸਵੰਤ ਸਿੰਘ ਬਠਿੰਡੇ ਦਾ ਐਡਵੋਕੇਟ, ਇਹਨਾਂ ਲੋਕਾਂ ਨੇ 6 ਸਤੰਬਰ ਦੀ ਅਜੀਤ ਵਿੱਚ ਕਿਹਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੰਤ ਜਰਨੈਲ ਸਿੰਘ ਢਿੰਡਰਾਂਵਾਲਾ ਇਹ ਕਾਂਗਰਸ ਦੇ ਏਜੰਟ ਅਤੇ ਪੰਥ ਦੇ ਗਦਾਰ ਹਨ। ਇਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਸੁਣ ਕੇ ਦਾਸ ਚੁੱਪ ਹੋ ਗਿਆ। ਆਈ ਹੋਈ ਸੰਗਤ ਦੇ ਕੇਸ ਦਾੜਾ ਰਖਾਈ ਜਾਂਦਾ ਜਿਹਦੇ ਇਕੱਠੇ ਹੁੰਦੇ ਹੈ, ਨਸ਼ੇ ਛਡਾਈ ਜਾਂਦੇ ਅਤੇ 3-4 ਮਹੀਨੇ ਤੋਂ ਮੋਟਰਸਾਈਕਲ ਬੰਦ ਹੋਇਆ ਅਤੇ ਦਾਸ ਦਾ ਪ੍ਰਚਾਰ ਬੰਦ ਹੋਇਆ ਅਤੇ ਆਹ ਕਰਤੂਤਾਂ ਉਦੋਂ ਪਿੱਛੋਂ ਜੋ ਹਰਿਆਣੇ ਦੀਆਂ ਹੋਈਆਂ ਤੁਹਾਡੇ ਸਾਹਮਣੇ ਹੈ। ਇਹਦਾ ਫੈਸਲਾ ਗੁਰੂ ਕੀ ਸੰਗਤ ਹੁਣ ਆਪ ਕਰ ਲਿਓ। ਮੈਂ ਤਾਂ ਤੁਹਾਡਾ ਚੌਂਕੀਦਾਰ ਹਾਂ, ਗੁਰੂ ਕੀ ਸੰਗਤ ਦਾ ਨਾਮ ਹੈ, ਤੁਹਾਡਾ ਲੀਡਰ ਹੈ, ਨਾ ਮੈਂ ਤੁਹਾਡਾ ਸੰਤ ਹੈ। ਗੁਰੂ ਕੀ ਸੰਗਤ ਦੇ ਦਰ ਦਾ ਕੂਕਰ ਅਤੇ ਚੌਂਕੀਦਾਰ ਹੈ, ਜਿੰਨੀ ਸੇਵਾ ਤੁਹਾਥੋਂ ਜੋੜੇ ਚੜਾਉਣ ਦੇ ਪ੍ਰਚਾਰ ਵਿੱਚ ਲਈ ਵੀ ਲੈ ਲਵੋ, ਲੋੜ ਹੈ ਲੈ ਲਵੋ, ਨਹੀਂ ਲੋੜ ਤਾਂ ਨਾ ਲਓ। ਸਤਿਗੁਰੂ ਕਿਰਪਾ ਕਰਨ, ਇਹ ਤੁਹਾਡੇ ਕੋਲੋਂ ਇੱਕ ਮੰਗ ਮੇਰੀ ਹੈਗੀ ਹੈ, ਉਹ ਕੇਵਲ ਇੱਕੋ ਇੱਕ ਇਹ ਹੈ ਕਿ ਕਲਗੀਧਰ ਦੇ ਚਰਨਾਂ 'ਚ ਅਰਦਾਸ ਕਰੋ, ਜੋ ਪਿਤਾ ਜੀ ਨੇ ਅਕਾਲ ਪੁਰਖ ਤੋਂ ਮੰਗਿਆ ਉਹੀ ਮੰਗ ਦੱਸਦੀ ਹੈ ਪਿਤਾ ਦੇ ਹੁਕਮ ਬਚਨਾਂ ਦੁਆਰਾ। ਜਬ ਆਪ ਪਿਓ ਨਿਦਾਨ ਬਣੇ ਆਤਿ ਹਿਰਣ ਮੈਂ ਤਬ ਜੂਝ ਮਰੋ, ਮੰਜੇ 'ਤੇ ਪੈ ਕੇ ਜਾਂ ਸੋਭਾ ਸੱਟ 'ਤੇ ਪੈ ਕੇ ਜਾਨ ਨਿਕਲਣੀ ਨਹੀਂ ਮੰਗਦਾ। ਸਤਿਗੁਰੂ ਕਿਰਪਾ ਕਰਨ, ਧਰਮ ਵਾਸਤੇ, ਪੰਥ ਵਾਸਤੇ ਅਤੇ ਸਿੱਖੀ ਸ਼ਾਨ ਵਾਸਤੇ, ਧਾਰਮਿਕ ਸਥਾਨਾਂ ਵਾਸਤੇ ਜ਼ਿੰਦਗੀ 'ਤੇ ਲੱਗੇ ਅਤੇ ਜੋ ਭੁਲੇਖੇ ਪਾਏ ਜਾ ਰਹੇ ਹੈ ਉਹ ਤੁਹਾਡਾ ਜ਼ਰੂਰ ਦੂਰ ਕਰਨਾ ਚਾਹੁੰਦਾ। ਮੈਂ ਅੱਗੇ ਵੀ ਕਿੰਨਾ ਥਾਵਾਂ 'ਤੇ ਪ੍ਰਣ ਕੀਤਾ ਪਰ ਅੱਜ ਵਿਸ਼ੇਸ਼ ਤੌਰ 'ਤੇ ਤਾਂ ਭਰਨਾ ਪਿਆ ਕਿ ਟੈਲੀਵਿਜ਼ਨ ਤੁਹਾਡੇ ਕੋਲ ਇੱਥੇ ਆਉਣਾ, ਇਹ ਤਾਂ ਸੁਣ ਲਿਓ। ਜਿਹੜਾ ਕਿਹਾ ਜਾ ਰਿਹਾ ਕਿ ਭਿੰਡਰਾਂਵਾਲਾ ਕੁਰਸੀ ਦਾ ਲਾਲਚ ਕਰਦਾ, ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਗੱਲ ਕਰਦਾ ਨਾਲ ਦੇ ਜਥੇ ਦੇ ਸਿੰਘਾਂ ਦੀ ਨਹੀਂ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, MLA MP ਅਤੇ ਵਜ਼ੀਰ ਬਣ ਗਿਆ। ਜੋ ਸਜ਼ਾ ਗੁਰੂ ਕੀ ਸੰਗਤ ਦੇਵੇਗੀ ਮੈਂ ਉਹ ਭੁਗਤਾਂਗਾ। ਮੇਰੀ ਕੇਵਲ ਡਿਊਟੀ ਪ੍ਰਚਾਰ ਦੀ ਹੈ, ਉਹ ਮੈਂ ਕਰਦੇ ਰਹਿਣਾ। ਹਾਂ, ਗੁਰੂ ਨੇ ਕਿਰਪਾ ਕੀਤੀ ਕਿਸੇ ਨੂੰ ਪ੍ਰਧਾਨ ਬਣਾਉਣਾ ਜਾਂ ਵਜ਼ੀਰ ਬਣਾਉਣਾ, ਇਹ ਬਣਾ ਦੇਵਾਂ ਗੁਰੂ ਦੀ ਸ਼ਕਤੀ ਨਾਲ ਤਾਂ ਵੱਖਰੀ ਗੱਲ ਆ, ਪਰ ਆਪ ਨਹੀਂ ਕਦੇ ਵੀ ਬਣਾਂਗਾ। ਇਹ ਨਿਸ਼ਚਾ ਗੁਰੂ ਕੀ ਸੰਗਤ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਆ ਮੋਰਚਾ ਸੰਬੰਧੀ ਜੋ ਚੱਲ ਰਿਹਾ, ਇਹ 17 ਜੁਲਾਈ 1982 ਨੂੰ, ਸੋ ਜੋ ਜੀਪ ਫੜੀ ਸੀਗੀ ਪੁਲਿਸ ਵਾਲਿਆਂ ਨੇ, ਉਹਦੇ ਵਿੱਚ 3 ਸਿੰਘ ਆਪਣੇ ਜਥੇ ਦੇ ਸਨ, ਮਿਤੀ ਨੂੰ ਜਾ ਰਹੇ ਸੀ। ਉਹ ਜੀਪ ਛਡਾਉਣ ਵਾਸਤੇ ਭਾਈ ਅਮਰੀਕ ਸਿੰਘ ਅਤੇ ਬਾਬਾ ਥਾਰਾ ਸਿੰਘ ਜੀ, ਸੋ ਇਹ ਗਏ ਸੀ ਅਤੇ ਪੁਲਿਸ ਵਾਲਿਆਂ ਨੇ ਫੜ ਕੇ 19 ਜੁਲਾਈ ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਦਾਸ ਨੇ ਉਸ ਦਿਨ ਇੱਥੇ ਪਹੁੰਚ ਕੇ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਦਾ ਆਸਰਾ ਲੈ ਕੇ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ, ਜੇ ਤਾਂ ਪੰਥ ਕੌਮ ਅਤੇ ਧਰਮ ਵਾਸਤੇ ਮੈਂ ਮੋਰਚਾ ਲਾ ਰਿਹਾ, ਫਿਰ ਤਾਂ ਮੈਨੂੰ ਸਫਲਤਾ ਬਖਸ਼ੋ, ਅਤੇ ਜੇ ਮੈਂ ਆਪਣੀ ਨਿੱਜੀ ਸ਼ੋਹਰਤ ਵਾਸਤੇ ਲਾ ਰਿਹਾ ਤਾਂ ਫਿਰ ਅਸਫਲਤਾ ਬਖਸ਼ੋ। ਇਹਦਾ ਫੈਸਲਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਆਪਣੇ ਹੱਥ ਵਿੱਚ ਹੈ, ਅਤੇ ਇਹ 2.5 ਘੰਟਿਆਂ ਵਿੱਚ ਕੇਵਲ ਮੋਰਚਾ ਲੱਗਾ। 2:30 ਵਜੇ ਮੈਂ ਇੱਥੇ ਪਹੁੰਚਿਆ ਅਤੇ 5 ਵਜੇ ਪਹਿਲਾਂ ਜੱਥਾ ਭੇਜ ਦਿੱਤਾ ਸੀ। ਇਹ 19 ਜੁਲਾਈ ਅਤੇ 1982 ਵਾਲੇ ਦਿਨ ਇਹ ਮੋਰਚਾ ਆਰੰਭ ਹੋਇਆ ਸੀ। ਭਾਵੇਂ ਭਰਾਵਾਂ ਦਾ ਕਥਨ ਇਹ ਹੈ ਕਿ 4 ਅਗਸਤ ਨੂੰ ਅਸਲੀਅਤ ਇਹ ਹੈ, ਹੋਇਆ ਸੀ ਕੇਵਲ ਧੱਕੇਸ਼ਾਹੀ ਤੋਂ, ਗੌਰਮੈਂਟ ਇਹਨਾਂ ਨੂੰ ਮਾਰਨਾ ਚਾਹੁੰਦੀ ਸੀ। ਉਸ ਵੇਲੇ ਮੰਗ ਸੀਗੀ ਹਰਿਮੰਦਰ ਸਾਹਿਬ ਦੀ ਨੂੰ ਸ਼ਹਿਰ ਨੂੰ ਪਵਿੱਤਰ ਦਰਜਾ ਕਰਾਰ ਦਿਵਾਉਣਾ ਅਤੇ ਸਿੰਘਾਂ ਦੀ ਰਿਹਾਈ ਅਤੇ ਝੂਠੇ ਕੇਸ ਵਾਪਸ। 4 ਅਗਸਤ ਵਾਲੇ ਦਿਨ ਸਾਰੇ ਇਕੱਠੇ ਹੋ ਕੇ ਅੱਗੇ ਚੱਲੇ ਹੈ ਅਤੇ ਉਹਦੇ ਵਿੱਚ ਜੋ ਅਨੰਦਪੁਰ ਦਾ ਰੈਜੂਲੇਸ਼ਨ ਹੈ ਇਹ ਪੂਰਾ ਮਨਾਉਣਾ, ਸਿੱਖ ਵੱਖਰੀ ਕੌਮ, ਸਿੱਖਾਂ ਦਾ ਪਰਸਨਾਲਾ ਵੱਖਰਾ, ਇਹ ਮਨਾਉਣਾ। ਅਤੇ ਇਹਦੇ ਵਿੱਚ ਮੈਂ ਬੇਨਤੀ ਕਰਦਾ ਸੰਗਤ ਨੂੰ, ਜੋ ਜ਼ਿੰਮੇਵਾਰ ਸੱਜਣ ਅਕਾਲੀ ਦਲ ਵੱਲੋਂ, ਉਹਨਾਂ ਬਾਰੇ ਮੈਂ ਕੁਝ ਬਹੁਤਾ ਨਹੀਂ ਕਹਿਣਾ ਗਾ, ਉਹ ਤੁਸੀਂ ਜਾਣੋ ਅਤੇ ਤੁਹਾਡਾ ਕੰਮ ਹੈ ਅਤੇ ਉਹ ਜਾਣਨ। ਹਾਂ, ਇੱਕ ਭਰੋਸੇ ਨਾਲ ਗੱਲ ਜ਼ਰੂਰ ਕਹਿ ਦਿੰਦਾ, ਐਰਕ ਜਾਂ ਟਾਂਡਿਆਂ ਵਾਲੀ ਰਹੂਗੀ ਜਾਂ ਭਾਂਡਿਆਂ ਵਾਲੀ, ਐਰਕ ਮੂੰਹ ਨੂੰ ਜੂਸ ਲੱਗ ਕੇ ਅਤੇ ਜਕਾਰਾ ਨਹੀਂ ਛੱਡਿਆ ਜਾਣਾ, ਜਾਂ ਤਾਂ ਅਨੰਦਪੁਰ ਦਾ ਮਤਾ ਪੂਰਾ ਮਿਲੂ ਅਤੇ ਜਾਂ ਸੀਸ ਲੱਗਣਗੇ। ਸੋ ਦਾਸ ਚੁੱਪ ਇਸ ਵਾਸਤੇ ਹੈ ਕਿ ਪ੍ਰੋਗਰਾਮ ਸਾਂਝਾ ਚੱਲ ਰਿਹਾ, ਮੇਰੇ ਵੱਲੋਂ ਕੋਈ ਨੁਕਤਾਚੀਨੀ ਕਰਨੀ ਜਾਂ ਖਬਰਾਂ ਦੇਣੀਆਂ ਉਹ ਮੈਂ ਮੁਨਾਸਬ ਨਹੀਂ ਸਮਝਦਾ, ਅਤੇ ਕੁਝ ਅਖਬਾਰਾਂ ਵਾਲੇ ਵੀ ਪਾਬੰਦੀ ਲਾਈ ਬੈਠੇ, ਜੇ ਕੋਈ ਖਬਰ ਦੇਵਾਂ ਤਾਂ ਉਹ ਕਰੜੀ ਖਬਰ ਛਾਪਦੇ ਨਹੀਂ। ਇਸ ਵਾਸਤੇ ਸਿੱਖ ਡਾਵਾਂ ਡੋਲ ਨਾ ਹੋਇਓ ਕਿ ਪਿਛਲੇ ਮੋਰਚਿਆਂ ਦੀ ਤਰ੍ਹਾਂ ਕਿਤੇ ਜੂਸ ਲਾ ਕੇ ਉੱਥੇ ਪਹੁੰਚ ਕੇ ਗੱਲਬਾਤ ਕਰਕੇ ਅਤੇ ਕਿਤੇ ਨਿਗਰ ਹੀ ਨਾ ਜਾਣ, ਜੇ ਨਿਗਰਨਗੇ ਤਾਂ ਦਾਸ ਬੈਠਾ ਹੈ। ਮੈਂ ਆਪਣੇ ਸਿਰ ਧੜ ਦੀ ਬਾਜੀ ਜ਼ਰੂਰ ਲਾਵਾਂਗਾ, ਪਰ ਅਨੰਦਪੁਰ ਦੇ ਰੈਜੂਲੇਸ਼ਨ ਤੋਂ ਘੱਟ ਇੱਕ ਰੱਤੀ ਮਾਤਰ ਵੀ ਨਾ ਮੰਨਾਂਗਾ ਅਤੇ ਨਾ ਮੰਨਣ ਨੂੰ ਤਿਆਰ ਹੈ। ਇਹ ਸੰਗਤ ਯਕੀਨ ਪੂਰਾ ਪੂਰਾ ਰੱਖਿਓ। ਹੁਣ ਠੀਕ ਹੈ, 3-4 ਮੀਟਿੰਗਾਂ ਹੋ ਗਈਆਂ ਅਤੇ ਇਹਨਾਂ ਨੇ ਮੇਰੀ ਲੋੜ ਨਹੀਂ ਸਮਝੀ, ਨਾ ਮੀਟਿੰਗ ਵਿੱਚ ਸੱਦਿਆ ਅਤੇ ਨਾ ਮੈਂ ਗਿਆ। ਬਾਕੀ ਤੁਸੀਂ ਇਹ ਖਬਰਾਂ ਪੜ੍ਹੀਆਂ ਸੀ ਕਿ ਭਿੰਡਰਾਂ ਵਾਲੇ ਨੇ ਕੁਝ ਸੁਝਾਅ ਦਿੱਤਾ ਕਿ ਇੱਕ ਫਿਰਕੇ ਦੇ ਲੋਕਾਂ ਨੂੰ ਮਾਰਿਆ ਜਾਵੇ, ਇਹ ਸਰਾਸਰ ਗਲਤ ਹੈ, ਕੇਵਲ ਬਦਨਾਮ ਕਰਨ ਵਾਸਤੇ ਦਿੱਤਾ ਹੈ। ਜਿਹੜੇ ਸੁਝਾਅ ਮੈਂ ਦਿੱਤੇ ਅਖਬਾਰਾਂ ਵਿੱਚ ਤਾਂ ਨਹੀਂ ਦਿੱਤੇ, ਪਰ ਟੇਪ ਹੋ ਰਹੀ ਕਰਕੇ ਤੁਹਾਨੂੰ ਇੱਥੇ ਪਤਾ ਲੱਗ ਜਾਊ। ਉਹਨਾਂ ਸੁਝਾਵਾਂ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਵੀ ਕੀ ਦਿੱਤੇ ਸੀ, ਅਤੇ ਤੁਸੀਂ ਇਹ ਦੱਸੋ ਵੀ ਗਲਤ ਹੈ ਕਿ ਠੀਕ ਹੈ। ਪਹਿਲਾਂ ਤਾਂ ਜਦੋਂ 25-30 ਹਜ਼ਾਰ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਉਹ ਜੇਲ੍ਹਾਂ ਵਿੱਚੋਂ ਕਢਾਏ ਹੈ, ਉਸ ਵੇਲੇ ਦਾਸ ਨੇ ਇਹ 'ਤੇ ਪ੍ਰੋਟੈਸਟ ਕੀਤਾ ਸੀ ਵੀ ਨਹੀਂ ਨਿਕਲਣੇ ਚਾਹੀਦੇ, ਇੱਕ ਹਫ਼ਤਾ ਆਪਾਂ ਨੂੰ ਠਹਿਰ ਜਾਣਾ ਚਾਹੀਦਾ, ਪਰ ਇਹਨਾਂ ਕਹਿਣ ਦੇ ਬਾਵਜੂਦ ਵੀ ਬਿਨਾਂ ਮੈਥੋਂ ਪੁੱਛੇ ਤੋਂ ਉਹ ਜੇਲ੍ਹਾਂ ਵਿੱਚੋਂ ਕਢਾਏ ਗਏ ਹੈ। ਇਹ ਤੁਸੀਂ ਸੋਚ ਲਓ ਵੀ ਆਪਾਂ ਲਾਭ ਖੱਟਿਆ ਕਿ ਨੁਕਸਾਨ ਉਠਾਇਆ। ਉਦੋਂ ਪਿੱਛੋਂ ਫਿਰ ਮੀਟਿੰਗ ਹੋਈ, ਉਹਦੇ ਵਿੱਚ ਮੈਨੂੰ ਪੁੱਛਿਆ ਗਿਆ ਕਿ ਅਸੀਂ 5 ਮੈਂਬਰੀ ਕਮੇਟੀ ਬਣਾਉਣਾ ਚਾਹੁੰਦੇ ਹਾਂ ਦਿੱਲੀ ਗੱਲਬਾਤ ਕਰਨ ਨੂੰ, ਅਤੇ ਤੂੰ ਦੱਸ। ਮੈਂ ਉਹਦਾ ਵੀ ਬਾਈਕਾਟ ਕੀਤਾ ਸੀ ਕਿ 5 ਮੈਂਬਰੀ ਕਮੇਟੀ ਦੀ ਕੋਈ ਲੋੜ ਨਹੀਂ, ਦਿੱਲੀ ਵਾਲੇ ਇੱਥੇ ਆਉਣ। ਜੇ ਇੰਦਰਾ ਗਾਂਧੀ ਪਹਾੜੀਆਂ ਲੰਘ ਕੇ ਕਸ਼ਮੀਰ ਸ਼ੇਖ ਅਬਦੁੱਲੇ ਕੋਲ ਜਾ ਸਕਦੀ ਹੈ ਸਲਾਹ ਕਰਨ ਨੂੰ, ਅਤੇ ਕੀ GT ਰੋਡ 'ਤੇ ਅੰਮ੍ਰਿਤਸਰ ਪਹੁੰਚਣ ਨੂੰ ਬਹੁਤ ਮੁਸ਼ਕਲ ਹੈ, ਇਸ ਵਾਸਤੇ ਇੱਥੇ ਆ ਕੇ ਗੱਲ ਕਰੇ ਕੋਈ ਲੋੜ ਨਹੀਂ। ਉਹ ਵੀ ਇਹਨਾਂ ਭਰਾਵਾਂ ਨੇ ਵੀਰ ਕੇ ਬਣਾਈ। ਫਿਰ ਇਹਨਾਂ ਰਾਏ ਮੰਗੀ ਕਿ 5 ਮੈਂਬਰੀ ਕਮੇਟੀ ਨੂੰ ਦਿੱਲੀ ਭੇਜੀਏ ਕਿ ਨਾ, ਉਹਦਾ ਵੀ ਦਾਸ ਨੇ ਬਾਈਕਾਟ ਕੀਤਾ ਵੀ ਨਹੀਂ ਭੇਜਣੀ ਚਾਹੀਦੀ, ਇੱਥੇ ਆਉਣ। ਉਹ ਫਿਰ ਉੱਥੇ ਜਾਂਦੇ ਰਹੇ, ਉਹਦਾ ਛਿੱਟਾ ਹੁਣ ਸੰਗਤ ਦੇ ਤੁਹਾਡੇ ਸਾਹਮਣੇ ਹੈ, ਇਦੋਂ ਬਾਅਦ ਮੈਂ ਕੁਝ ਬਹੁਤਾ ਨਹੀਂ ਕਹਿੰਦਾ ਗਾ, ਇਹ ਟੂਕ ਮਾਤਰ ਦੱਸਿਆ। ਫਿਰ ਜਿਸ ਵੇਲੇ ਇਹ ਸ਼ਾਹੀ ਗੇਮਾਂ ਹੋਈਆਂ ਉਸ ਵੇਲੇ ਮੀਟਿੰਗ ਵਿੱਚ ਮੈਨੂੰ ਸੱਦਿਆ ਗਿਆ, ਉਸ ਵੇਲੇ ਸੁਝਾਅ ਲਿਆ ਸੀ, ਦਾਸ ਨੇ ਸੁਝਾਅ ਦਿੱਤਾ ਸੀ। ਪਹਿਲਾਂ ਨਾ ਪੁੱਛਿਆ, ਮੈਂ ਪੁੱਛਿਆ ਸੀ ਕਿ ਦੱਸੋ ਗਰਮ ਕੰਮ ਕਰਨਾ ਕਿ ਸ਼ਾਂਤਮਈ ਰੱਖਣਾ, ਕਹਿੰਦੇ ਜੀ ਸ਼ਾਂਤਮਈ ਚਾਹੀਦਾ। ਮੈਂ ਸ਼ਾਂਤਮਈ ਰੱਖਣਾ ਅਤੇ ਮੈਂ ਸਾਰੇ ਮਹਾਤਮਾ ਨੂੰ ਇਕੱਠੇ ਕਰਦਾ ਜਿਹਨੇ ਮੇਰੇ ਮਲਾਪੀ ਹੈ, ਤੁਸੀਂ ਸਾਰੇ ਲੀਡਰ ਇਕੱਠੇ ਹੋਵੋ ਅਤੇ 3-4 ਲੱਖ ਦਾ ਇਕੱਠ ਕਰਕੇ ਦਿੱਲੀ ਨੂੰ ਕੂਚ ਕਰੀਏ। ਇੱਕ ਤਾਂ ਜਿਹੜਾ ਹਿੱਕੜਬਾਜ਼ ਕੀਤੀ ਇਹਨੇ ਭਜਨ ਲਾਲ ਨੇ ਕਿ ਕੋਈ ਸਿੱਖ ਦਿੱਲੀ ਨੂੰ ਲੰਘ ਕੇ ਵਿਖਾਵੋ, ਨਾਲੇ ਤੁਹਾਡੇ ਹਿੱਕੜਬਾਜ਼ੀ ਟੁੱਟੋਗੇ ਅਤੇ 3 ਲੱਖ ਦਾ ਇਕੱਠ ਕਰਕੇ ਪਾਰਲੀਮੈਂਟ ਦਾ ਘੇਰਾ ਪਾ ਕੇ ਬੈਠੇ ਰਹੋ, ਅਤੇ ਨਾਲ ਮੈਂ ਵੀ ਚੱਲਾਂਗਾ, ਸੰਤ ਸਾਰੇ ਮਹਾਤਮਾ ਅਕਾਲ ਸਿੰਘ ਵਾਲੇ ਵੀ ਚੱਲਣਗੇ ਅਤੇ ਤੁਸੀਂ ਵੀ ਅਕਾਲੀ ਦਲ ਦੇ ਲੀਡਰ ਚੱਲੋ। ਉਹ ਪ੍ਰੋਗਰਾਮ ਸੰਗਤ ਹੁਣ ਸੋਚ ਲਓ ਵੀ ਚੰਗਾ ਸੀ ਕਿ ਮਾੜਾ ਸੀ, ਕਿ ਇੰਨੇ ਇਕੱਠੇ 4 ਲੱਖ ਹੋ ਕੇ ਤੁਰਦੇ ਅਤੇ ਗੌਰਮੈਂਟ ਦੀ ਜ਼ਰੂਰਤ ਸੀ ਗੋਲੀਆਂ ਚਲਾਉਣ ਦੀ, ਇਹਦਾ ਨਿਰਣਾ ਆਪ ਹੀ ਸੰਗਤ ਕਰ ਲਿਓ। ਫਿਰ ਕਹਿਣ ਲੱਗੇ ਜੀ ਇਹ ਤਾਂ ਮੁਸ਼ਕਲ ਹੈ। ਫਿਰ ਰਹਿਦਾਸ ਨੇ ਦਿੱਤੀ ਸੀ ਕਿ ਜੋ ਬਿਜਲੀ ਜਾ ਰਹੀ ਹੈ ਇਹਦੇ ਬਾਰੇ ਬੰਦ ਕੀਤਾ ਜਾ ਸਕਦਾ, ਕੋਈ ਢੰਗ ਅਪਣਾਇਆ ਜਾ ਸਕਦਾ, ਇਹਦੇ ਬਾਰੇ ਵੀ ਇਹਨਾਂ ਰਹਿ ਪ੍ਰਵਾਨ ਨਹੀਂ ਕੀਤੀ। ਫਿਰ ਪਾਣੀ ਦਾ ਸੀਗਾ, ਉਹਦਾ ਢੰਗ ਹੋਰ ਸੀ, ਉਹ ਮੈਂ ਦੱਸਣਾ ਇੱਥੇ ਮੁਨਾਸਬ ਨਹੀਂ ਸਮਝਦਾ, ਉਹ ਰਹਿ ਦਿੱਤੀ ਸੀ, ਉਹ ਵੀ ਇੰਨਾ ਸਵੀਕਾਰ ਨਹੀਂ ਕੀਤੀ। ਫਿਰ ਉਦੋਂ ਪਿੱਛੋਂ ਇੱਕ ਦਿਨ ਵੱਡਾ ਇਕੱਠ ਹੋਇਆ ਬਹੁਤ ਭਾਰੀ ਇੱਥੇ ਮੰਜੀ ਸਾਹਿਬ ਅਤੇ ਦੀਵਾਨ ਹਾਲ ਸਾਹਿਬ ਵਿਖੇ, ਤਾਂ ਉਦੋਂ ਦਾਸ ਨੇ ਕਿਹਾ ਸੀ ਤੁਹਾਨੂੰ ਅੱਜ ਅਸਤੀਫੇ ਦੇਣੇ ਚਾਹੀਦੇ ਹੈ। ਰਾਤ ਨੂੰ ਪਹਿਲਾਂ ਮੀਟਿੰਗ ਹੋਈ ਜਿਹਦੇ ਵਿੱਚ ਡਿਕਟੇਟਰ ਸਾਹਿਬ, ਦਾਸ, ਟੌੜਾ ਸਾਹਿਬ, ਬਲਵੰਤ ਸਿੰਘ ਖਜ਼ਾਨਾ ਮੰਤਰੀ ਜਿਹੜਾ ਸੀ ਆਪਣੇ ਪਿੱਛੇ, ਅਤੇ ਸੁਖਜਿੰਦਰ ਸਿੰਘ, ਇਹ ਸਾਡੀ 5 ਦੀ ਮੀਟਿੰਗ ਹੋਈ, ਉਹਦੇ ਵਿੱਚ ਸਵੀਕਾਰ ਕੀਤਾ ਗਿਆ। ਅਤੇ ਰਾਤੇ ਰਾਤ ਹੀ ਫਿਰ ਬਦਲ ਕੇ ਦਿਨ ਚੜ੍ਹੇ ਗੁਰੂ ਨਾਨਕ ਨਿਵਾਸ ਵਿੱਚ ਮੀਟਿੰਗ ਹੋਈ, ਉੱਥੇ ਦਾਸ ਨੂੰ ਬੁਲਾਇਆ, ਕਹਿੰਦੇ ਅਸੀਂ ਮੀਟਿੰਗ ਦਾ ਪ੍ਰੋਗਰਾਮ ਬਦਲ ਦਿੱਤਾ। ਮੈਂ ਕੀ ਕੀਤਾ? ਕਹਿੰਦੇ ਅਸੀਂ ਪ੍ਰੋਗਰਾਮ ਕੀਤਾ ਵੀ ਅਸਤੀਫੇ ਅੱਜ ਨਾ ਦੇਈਏ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇ। ਦਾਸ ਨੇ ਉਹਦਾ ਬਾਈਕਾਟ ਕੀਤਾ ਅਤੇ ਪੁੱਛਿਆ ਵੀ ਕਿਸ ਢੰਗ ਨਾਲ? ਕਹਿੰਦੇ ਜ਼ਿਲ੍ਹਿਆਂ ਦੇ ਜਥੇਦਾਰਾਂ ਦੀਆਂ ਡਿਊਟੀਆਂ ਲਾ ਦੇਈਏ ਅਤੇ ਉਹ ਘਿਰਾਓ ਕਰਨਗੇ। ਦਾਸ ਨੇ ਕਿਹਾ ਸੀ ਉਹ ਮੁੱਖ ਮੰਤਰੀ ਹੈ, 6 ਮਹੀਨੇ ਬੈਠਾ ਚੰਡੀਗੜ੍ਹ, ਉਹ ਆਪਣਾ ਕੰਮ ਚਲਾਈ ਚੱਲੇ, ਅਤੇ ਤੁਹਾਡਾ ਉੱਥੇ ਜਥੇਦਾਰ ਜੋਗਿੰਦਰ ਸਿੰਘ ਸਾਹਨੀ, ਉਹ 6 ਮਹੀਨੇ ਘੇਰਾ ਪਾ ਕੇ ਬੈਠਾ ਰਹੇਗਾ। ਕਹਿੰਦੇ ਇਹ ਤਾਂ ਮੁਸ਼ਕਲ ਹੈ, ਅਤੇ ਮੈਂ ਫਿਰ ਇਹ ਪ੍ਰੋਗਰਾਮ ਕਿਉਂ ਲਿਖਿਆ? ਕਹਿੰਦੇ ਜੀ ਆਪਾਂ ਪ੍ਰੋਗਰਾਮ ਵੀ ਸੰਗਤ ਨੂੰ ਕੋਈ ਦੇਣਾ, ਚਲੋ ਇੰਨੇ ਤਰੀਕੇ ਦੇ ਨਾਲ ਇਹ ਦਿਨ ਲੰਘ ਜਾਣਗੇ। ਸੋ ਦਾਸ ਇਹ ਬਾਈਕਾਟ ਕਰਕੇ ਬਾਹਰ ਨਿਕਲਿਆ ਸੀ। ਅਖਬਾਰਾਂ 'ਚ ਖਬਰ ਇਸ ਵਾਸਤੇ ਨੇ ਦਿੱਤੀ ਕਿ ਪੰਥ ਦੇ ਵਿੱਚ ਚੀਜ਼ਾਂ ਜ਼ਾਹਰ ਹੁੰਦੀਆਂ ਸੀ, ਅਤੇ ਟੇਪ ਵਿੱਚ ਮੈਂ ਅੱਜ ਤਾਂ ਭਰੀ ਹੈ ਕਿ ਇਹਨਾਂ ਨੇ ਪ੍ਰਾਪੇ ਪਿੰਡ ਦਾ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਪਿੰਡਰਾਂ ਵਾਲਾ ਖਰਾਬ ਕਰਦਾ। ਇਹ ਮੈਂ ਸੁਝਾਅ ਦਿੱਤੇ ਸੀ, ਇਹਦੇ ਵਿੱਚ ਹੁਣ ਤੁਸੀਂ ਦੱਸੋ ਵੀ ਕਿਹੜਾ ਸੁਝਾਅ ਮੁੜ। ਹੋਰ ਵੀ 2-4 ਸੁਝਾਅ ਹਨ, ਉਹ ਵਿਸਤਾਰ ਪੂਰਵਕ ਕਿਤੇ ਲਿਖ ਕੇ ਤੁਹਾਨੂੰ ਭੇਜ ਦਿਆਂਗਾ। ਵਾਹਿਗੁਰੂ ਜੀ ਕਾ ਖਾਲਸਾ।